हम तुम्हरी करन ते आस प्रभ मोहे काब गल लावेंगे। तुम्हरी करन ते आस प्रभ मोहे काब गल लावेंगे। हम तुम्हरी करन करें इतिहास प्रभ मोहे काब गल लावेंगे। हम तुम्हरी करें मोहे काब गल लावेंगे। परम मोहे काब गल लावेंगे। अब गल लावेंगे काब गल लावेंगे। कब कल लावेंगे कब कल लावेंगे। हम तुम्हरी करें इतिहास प्रभ मोहे काब गल लावेंगे। द्वार को छाड के कहो तुम्हारो द्वार बाहे गए की लाज अस गोविंद दास तुम्हार।
परम सत्कार्यो सतगुरां दी सजी नवाजी गुरु का खास रूप गुरु खालसा सत्संग जी दुनिया दे धंधे कार विहार छड के जो इस मनुखा जन्म दा जरूरी फर्ज है उसनों मुद्दे नजर रखदे होए दूरों नेड़ों चल के महापुरशां दे पवित्र स्थान ते पहुंच के धन 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 साहिब श्री गुरु ग्रंथ साहिब महाराज दे पावन पवित्र दरबार दीआं हाजरियां भर के काफी समय तो तुरकी बाणी रब्बी बाणी इलाही बाणी पाप नाशक ते शांतदायक गुरबाणी दा हरी जस कीर्तन सरवण करके अपने जीवन दियां घड़ियां समय अते स्वासां नूं लेखे विच ला रहे हो। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ, ਜਿਵੇਂ ਪਾਣੀ ਉੱਤੇ ਲਹਿਰਾਂ ਤਰੰਗ ਅਤੇ ਬੁਲਬਲੇ ਬਣਦੇ ਨੇ, ਉਹ ਹਵਾ ਦੇ ਵੇਗ ਨਾਲ ਤਰੰਗ ਬਣਦੇ ਨੇ, ਲਹਿਰਾਂ ਬਣਦੀਆਂ ਨੇ। ਦੇਖਣ ਨੂੰ ਭਾਵੇਂ ਭਿੰਨ ਹੁੰਦੀਆਂ ਨੇ, ਲਹਿਦਾਂ ਹੁੰਦੀਆਂ ਨੇ, ਪਰ ਪਾਣੀ ਤੋਂ ਲਹਿਦਾਂ ਨਹੀਂ ਹੁੰਦੀਆਂ। ਜਲ ਤਰੰਗ ਅਰ ਫੇਨ ਬੁੱਧ ਬਦਾ, ਜਲ ਤੇ ਭਿੰਨ ਨਾ ਹੋਈ। ਉਹ ਦੇਖਣ ਨੂੰ ਲਹਿਦਾ ਲੱਗਦੇ ਨੇ ਬੁਲਬਲੇ ਪਾਣੀ ਤੋਂ, ਲਹਿਰਾਂ ਦੇਖਣ ਨੂੰ ਲਹਿਦਾ ਲੱਗਦੀਆਂ ਨੇ, ਪਰ ਪਾਣੀ ਵਿੱਚੋਂ ਬਣਦੀਆਂ ਨੇ ਤੇ ਪਾਣੀ ਦੇ ਵਿੱਚ ਹੀ ਲੈ ਹੋਈ ਜਾਂਦੀਆਂ ਨੇ। ਇਸੇ ਤਰ੍ਹਾਂ ਇਹ ਜਿਹੜਾ ਜੀਵ ਹੈ, ਇਹ ਪਰਮੇਸ਼ਰ ਦੀ ਅੰਸ਼ ਹੈ। ਜਿਵੇਂ ਇੱਕ ਤੁਬਕਾ ਵੀ ਸਮੁੰਦਰ ਦੀ ਅੰਸ਼ ਹੈ, ਤੁਬਕਾ ਉਨਾ ਚਿਰ ਹੈ ਜਿੰਨਾ ਚਿਰ ਸਮੁੰਦਰ ਤੋਂ ਲਹਿਦਾ, ਜਦ ਉਹਦੇ ਵਿੱਚ ਗਿਰ ਗਿਆ ਫਿਰ ਸਮੁੰਦਰ ਰੂਪ ਹੋ ਜਾਂਦਾ। ਭਾਵੇਂ ਇੱਕ ਜਰਰਾ ਹੈ ਮਿੱਟੀ ਦਾ, ਉਹ ਮਿੱਟੀ ਦੀ ਅੰਸ਼ ਹੈ, ਪਰ ਲਹਿਦਾਪਣ ਉਨਾ ਚਿਰ ਹੈ ਜਿੰਨਾ ਚਿਰ ਮਿੱਟੀ ਤੇ ਗਿਰਦਾ ਨਹੀਂ, ਫਿਰ ਉਹਦਾ ਧਰਤੀ ਦਾ ਰੂਪ ਹੋ ਜਾਂਦਾ। ਇਸੇ ਤਰ੍ਹਾਂ ਇਹ ਜੀਵ ਪਰਮਾਤਮਾ ਦੀ ਅੰਸ਼ ਹੈ। ਕਹਿਤ ਕਬੀਰ ਏ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮੰਸ਼। ਇਹ ਆਤਮਾ ਪਰਮਾਤਮਾ ਦੀ ਅੰਸ਼ ਹੈ, ਪਰ ਪਰਮਾਤਮਾ ਅਜਨਮ ਹੈ, ਅਵਰਨ ਹੈ, ਜੰਮਣ ਮਰਨ ਤੋਂ ਰਹਿਤ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜੇ ਕੋਈ ਪਰਮਾਤਮਾ ਨੂੰ ਜੰਮਣ ਮਰਨ ਵਾਲਾ ਕਹਿੰਦਾ ਤਾਂ ਉਹਦਾ ਮੂੰਹ ਸੜ ਜਾਣਾ ਚਾਹੀਦਾ, ਉਹਦੀ ਜ਼ਬਾਨ ਸੜ ਜਾਣੀ ਚਾਹੀਦੀ ਹੈ। ਜਿਹੜੀ ਰੱਬ ਨੂੰ ਜੰਮਣ ਮਰਨ ਵਾਲਾ ਕਹਿੰਦੀ ਹੈ, ਸੋ ਮੁਖ ਜਲੋ ਜੋ ਕਹੇ ਠਾਕਰ ਜੋਨੀ, ਜਿਹੜੀ ਰੱਬ ਨੂੰ ਜੁਨੀ ਚਾਉਣ ਵਾਲੀ ਕਹਿੰਦੀ ਹੈ ਜ਼ਬਾਨ, ਉਹ ਸੜ ਜਾਣੀ ਚਾਹੀਦੀ, ਉਹ ਮੂੰਹ ਸੜ ਜਾਣਾ ਚਾਹੀਦਾ। ਉਹ ਤਾਂ ਅਜਨਮ ਹੈ, ਅਵਰਨ ਹੈ, ਜਨਮ ਮਰਨ ਤੇ ਰਹਿਤ ਨਰਾਇਣ, ਉਹ ਤਾਂ ਜੰਮਣ ਮਰਨ ਵਿੱਚ ਨਹੀਂ ਆਉਂਦਾ ਹੈ। ਪਰ ਇਹ ਜੀਵ ਪਰਮੇਸ਼ਰ ਦਾ ਪੁੱਤਰ ਹੈ, ਫਿਰ ਇਹ ਕਿਉਂ ਜੰਮਦਾ ਮਰਦਾ ਫਿਰਦਾ ਹੈ? ਭਗਤ ਲੋਚਨ ਜੀ ਪਰਮੇਸ਼ਰ ਦੇ ਪਿਆਰੇ ਭਗਤ ਹੋਏ ਨੇ, ਜਗਿਆਸੂ ਬੈਠੇ ਨੇ ਭਗਤ ਲੋਚਨ ਜੀ ਕੋਲ, ਕਿਉਂਕਿ ਜਿਹੜੇ ਵਸਤੂ ਦਾ ਕੋਈ ਗਾਹਕ ਹੁੰਦਾ ਉਸ ਦੁਕਾਨ ਤੇ ਜਾਂਦਾ, ਜਿਹਨੇ ਕੱਪੜਾ ਖਰੀਦਣਾ ਹੁੰਦਾ ਉਹ ਬਜਾਜੀ ਦੀ ਦੁਕਾਨ ਤੇ ਜਾਂਦਾ, ਜਿਹਨੇ ਸੌਦਾ ਪੱਤਾ ਲੈਣਾ, ਗਰੋਸਰੀ ਦਾ ਸਮਾਨ ਲੈਣਾ ਹੁੰਦਾ ਹੈ ਉਹ ਕਰਿਆਨੇ ਦੀ ਦੁਕਾਨ ਤੇ ਚਲਿਆ ਜਾਂਦਾ, ਜਿਹਨੇ ਦਵਾਈ ਲੈਣੀ ਹੁੰਦੀ ਉਹ ਡਾਕਟਰ ਕੋਲ ਚਲਿਆ ਜਾਂਦਾ, ਜਿਹਨੇ ਗਹਿਣੇ ਕਢਾਉਣੇ ਹੁੰਦੇ ਨੇ ਉਹ ਸੁਨਿਆਰ ਦੀ ਦੁਕਾਨ ਤੇ ਚਲਿਆ ਜਾਂਦਾ। ਸਤਿਸੰਗ ਜੀ ਜਿਹਦੇ ਮਨ ਚ ਵਿਚਾਰ ਪੈਦਾ ਹੋ ਗਈ ਕਿ ਮਨੁੱਖਾ ਜਨ ਮਿਲੇ ਨੂੰ ਸਫਲਾ ਕਿਵੇਂ ਕਰਨਾ ਹੈ, ਉਹ ਫਿਰ ਕਿਸੇ ਸਤਪੁਰਸ਼ ਦੀ ਸੰਗਤ ਵਿੱਚ ਚਲਿਆ ਜਾਂਦਾ, ਉਹ ਗੁਰੂ ਦੀ ਸਰਨ ਵਿੱਚ ਆਉਂਦਾ ਜਿਹਨੂੰ ਸੋਝੀ ਆ ਜਾਂਦੀ ਹੈ। ਜਿਨ੍ਹਾਂ ਨੂੰ ਇੱਕ ਪਰਮਾਤਮਾ ਦੇ ਮਿਲਣ ਤੋਂ ਬਿਨਾਂ ਦੁਨੀਆਂ ਦੀ ਹੋਰ ਕੋਈ ਆਸ ਮਨ ਵਿੱਚ ਨਹੀਂ ਰੱਖਦੇ ਉਹਨੂੰ ਜਗਿਆਸੂ ਕਹਿੰਦੇ ਨੇ, ਇੱਕੋ ਹੀ ਆਸ ਪਰਮਾਤਮਾ ਦੇ ਮਿਲਣ ਦੀ। ਉਹ ਚਾਹੁੰਦੇ ਨੇ ਕੋਈ ਮਿਲਿਆ ਹੋਇਆ ਮਿਲੇ ਤੇ ਮਿਲਾ ਦੇਵੇ, ਉੱਠ ਫਰੀਦਾ ਦੁਨੀਆ ਦੇਖਣ ਜਾਏ ਕੋਈ ਮਿਲ ਜਾਏ ਰੱਬ ਦਾ ਬਖਸ਼ਿਆ ਤੂੰ ਵੀ ਬਖਸ਼ਿਆ ਜਾਏ ਕਿਉਂਕਿ ਮਿਲਿਆ ਹੋਇਆ ਮਿਲਾ ਸਕਦਾ ਹੈ ਪੜਿਆ ਹੋਇਆ ਪੜ੍ਹਾ ਸਕਦਾ ਹੈ ਜਗਦਾ ਦੀਵਾ ਬੁੱਝੇ ਹੋਏ ਨੂੰ ਜਗਾ ਸਕਦਾ ਹੈ ਗਿਆਨ ਬੜੇ ਗਿਆਨੀ ਕੀ ਸੰਗਤ ਕ੍ਰੋਧ ਬੜੇ ਮੂਰਖ ਸੰਗ ਕੀਨੇ ਕਿਸੇ ਗਿਆਨਵਾਨ ਪੁਰਸ਼ ਦੀ ਸੰਗਤ ਤੋਂ ਹੀ ਗਿਆਨ ਦੀ ਪ੍ਰਾਪਤੀ ਹੋਇਆ ਕਰਦੀ ਭਗਤ ਲੋਚਨ ਜੀ ਕੋਲ ਜਗਿਆਸੂ ਬੈਠੇ ਨੇ ਵਿਚਾਰ ਚੱਲ ਰਹੀ ਹੈ ਭਗਤ ਜੀ ਨਾਲ ਭਗਤ ਜੀ ਇਹ ਜਿਹੜਾ ਜੀਵ ਹੈ ਪਰਮੇਸ਼ਰ ਦਾ ਪੁੱਤਰ ਹੈ ਭਗਤ ਲੋਚਨ ਜੀ ਕਹਿੰਦੇ ਹਾਂ ਇਹ ਅੰਸ਼ ਹੈ ਪਰਮਾਤਮਾ ਦੀ ਆਤਮਕ ਸ਼ੈ ਜ਼ਿਆਦਾ ਹੈ ਪਰਮਾਤਮਾ ਦਾ ਪੁੱਤਰ ਹੈ ਭਗਤ ਜੀ ਪਰਮੇਸ਼ਰ ਤਾਂ ਫਿਰ ਜੰਮਦਾ ਮਰਦਾ ਨਹੀਂ ਇਹ ਉਹਦਾ ਪੁੱਤਰ ਹੋਣ ਕਰਕੇ ਜੰਮਣ ਮਨ ਵਿੱਚ ਕਿਉਂ ਪਿਆ ਹੋਇਆ ਭਗਤ ਲੋਚਨ ਜੀ ਕਹਿੰਦੇ ਜਦੋਂ ਇਹਦਾ ਜਨਮ ਹੋਇਆ ਸਰੀਰ ਦੇ ਸੰਬੰਧ ਇਸ ਆਤਮਾ ਦਾ ਸਰੀਰ ਨਾਲ ਸੰਬੰਧ ਜੁੜਿਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਾਂ ਨੂੰ ਰੋਜ਼ ਆਨੰਦ ਸਾਹਿਬ ਦੇ ਪਾਠ ਵਿੱਚ ਉਪਦੇਸ਼ ਦਿੰਦੇ ਨੇ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਦੋਂ ਸਰੀਰ ਦਾ ਸੰਬੰਧ ਹੋਇਆ ਕਿਉਂਕਿ ਸਰੀਰ ਦੀ ਰਚਨਾ ਮਾਇਆ ਕਰਕੇ ਜਦੋਂ ਸੰਬੰਧ ਹੋਇਆ ਪਰਮਾਤਮਾ ਦੁਨੀਆਂ ਦੀ ਮਾਇਆ ਨਾਲ ਉਹ ਜਿਹੜੀ ਨਾਮ ਨਾਲ ਲਿਵ ਲੱਗੀ ਸੀ ਸਾਸ ਸਾਸ ਸਿਮਰੰਤ ਮਹਾਂ ਅਗਨਾ ਬਿਨਾਸਨੰਗ ਜਿਵੇਂ ਧੱਕਾ ਵੱਜੇ ਤੇ ਪਿਤਾ ਦਾ ਹੱਥ ਛੁੱਟ ਜਾਂਦਾ ਮਾਇਆ ਦੀ ਸੰਗਤ ਹੋਈ ਪਰਮਾਤਮਾ ਨਾਲੋਂ ਲਿਵ ਟੁੱਟ ਗਈ ਉਹ ਤ੍ਰਿਸ਼ਨਾ ਪੈਦਾ ਹੋ ਗਈ ਮਨ ਦੇ ਵਿੱਚ ਮਹਾਰਾਜ ਬਾਣੀ ਚ ਐਸਾ ਫਰਮਾਉਂਦੇ ਹਨ ਮੱਥੇ ਲੱਗ ਗਈ ਜਗਤ ਦੀ ਮਾਇਆ ਨਾਮ ਨਾਲੋਂ ਲਿਵ ਛੁੱਟ ਗਈ ਲੱਗ ਗਈ ਜਗਤ ਦੀ ਮਾਇਆ ਨਾਮ ਨਾਲੋਂ ਲਿਵ ਛੁੱਟ ਗਈ ਮੱਥੇ ਲੱਗ ਗਈ ਜਗਤ ਵਾਲੀ ਮਾਇਆ ਨਾਮ ਨਾਲੋਂ ਲਿਵ ਛੁੱਟ ਗਈ ਮੱਥੇ ਲੱਗ ਗਈ ਜਗਤ ਦੀ ਮਾਇਆ ਨਾਮ ਨਾਲੋਂ ਲਿਵ ਛੁੱਟ ਗਈ Thank you.
ਜੀਵ ਛੁੱਟਗੀ ਪਿਆਰੇ ਜੀ ਨਾਮ ਨਾਲੋਂ ਨਿਵ ਛੁੱਟਗੀ ਨਾਮ ਨਾਲ ਨਿਵ ਛੁੱਟਗੀ ਸੰਗਤ ਨਾਮ ਨਾਲ ਨਿਵ ਛੁੱਟਗੀ ਲੰਘ ਗਈ ਜਗਤ ਦੀ ਮਾਇਆ ਨਾਮ ਨਾਲ ਨਿਵ ਛੁੱਟਗੀ ਮੱਥੇ ਲੰਘ ਗਈ ਜਗਤ ਦੀ ਨਾਮ ਨਾਲ ਨਿਵ ਛੁੱਟਗੀ
ਲਿਵ ਛੁਟਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਦ ਸੰਬੰਧ ਹੋਇਆ ਸਰੀਰ ਨਾਲ ਜਗਤ ਦੀ ਮਾਇਆ ਦਾ ਐਸਾ ਅਸਰ ਪਿਆ ਨਾਮ ਨਾਲੋਂ ਲਿਵ ਛੁੱਟ ਗਈ ਉਹਦੇ ਵਿੱਚ ਜਿਵੇਂ ਦਰਿਆ ਚੱਲਦਾ ਹੋਵੇ ਤੇਜ਼ ਹਵਾ ਨਾਲ ਲਹਿਰਾਂ ਬਣ ਕੇ ਉਹ ਦਰਿਆ ਦੀ ਸਤਾ ਤੋਂ ਦੂਰ ਚਲੀ ਜਾਂਦੀ ਹੈ ਲਹਿਰ ਕਿਸੇ ਟੋਏ ਦੇ ਵਿੱਚ ਖੱਡੇ 'ਚ ਗਿਰ ਜਾਂਦਾ ਹੈ ਪਾਣੀ ਹੈ ਤਾਂ ਦਰਿਆ ਦਾ ਪਾਣੀ ਪਰ ਹਵਾ ਦੇ ਵੇਗ ਨਾਲ ਲਹਿਦਾ ਹੋ ਗਿਆ ਖੱਡੇ 'ਚ ਗਿਰਨ ਕਰਕੇ ਮੈਲਾ ਹੋ ਗਿਆ ਉਹਦੇ ਵਿੱਚ ਕਿਰਮ ਪੈ ਗਏ ਬਦਬੂ ਆਉਣ ਲੱਗ ਗਈ ਪਰ ਜੇ ਕੋਈ ਉਸੇ ਪਾਣੀ ਨੂੰ ਚੱਕ ਕੇ ਫਿਰ ਦਰਿਆ ਵਿੱਚ ਸਿੱਟ ਦੇਵੇ ਫਿਰ ਦਰਿਆ ਦਾ ਰੂਪ ਹੀ ਹੋ ਜਾਣਾ ਉਸਨੇ ਇਸ ਸਰੀਰ ਦੇ ਸੰਬੰਧ ਕਰਕੇ ਜਦੋਂ ਇਹਨਾਂ ਸੰਗਤ ਹੋਈ ਮਾਇਆ ਨਾਲ ਇਹਦੇ ਵਿੱਚ ਵਾਸ਼ਨਾ ਪੈ ਗਈਆਂ ਜਿਹੜੀ ਵਾਸ਼ਨਾ ਦ੍ਰਿੜ ਹੋ ਗਈ ਜਿੱਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ ਵਾਸ਼ਨਾ ਦ੍ਰਿੜ ਹੋ ਗਈ ਉਹ ਜਨਮ ਦਾ ਹੇਤੂ ਬਣ ਗਈ ਭਗਤ ਲੋਚਨ ਜੀ ਕਹਿੰਦੇ ਹੈ ਤਾਂ ਇਹ ਪਰਮੇਸ਼ਰ ਦਾ ਪੁੱਤਰ ਪਰ ਸਰੀਰ ਦੇ ਵਿੱਚ ਆਉਣ ਕਰਕੇ ਵਿੱਚ ਵਾਸ਼ਨਾ ਪੈ ਗਈਆਂ ਜਿਹੜੀ ਵਾਸ਼ਨਾ ਦ੍ਰਿੜ ਹੋ ਗਈ ਉੱਥੇ ਨੂੰ ਜਨਮ ਮਿਲ ਜਾਂਦਾ ਹੈ ਜੇ ਮਨੋਵਾਸ਼ਨਾ ਖਹਿ ਹੋ ਜਾਏ ਤਤ ਗਿਆਨ ਹੋ ਜਾਏ ਨਿਸ਼ਚੇ ਗਿਆਨ ਤਾਂ ਇਹਨੂੰ ਕੋਈ ਸ਼ਕਤੀ ਜਨਮ ਵਿੱਚ ਨਹੀਂ ਲਿਜਾ ਸਕਦੀ ਹੈ ਉਹ ਕਹਿੰਦੇ ਭਗਤ ਜੀ ਤਾਂ ਠੀਕ ਹੈ ਕਿ ਵਾਸ਼ਨਾ ਮਨ ਵਿੱਚ ਪਰਪੱਕ ਹੋਣ ਕਰਕੇ ਜਨਮ ਵਿੱਚ ਚਲਿਆ ਜਾਂਦਾ ਹੈ ਪਰ ਕਿਹੜੀਆਂ ਵਾਸ਼ਨਾ ਨੇ ਜਿਹੜੀਆਂ ਇਹਨੂੰ ਜਨਮ 'ਚ ਲੈ ਜਾਂਦੀਆਂ ਨੇ ਭਗਤ ਜੀ ਕਹਿੰਦੇ ਵਾਸ਼ਨਾ ਤਾਂ ਬਹੁਤ ਨੇ ਪਰ ਮੈਂ ਤੁਹਾਨੂੰ ਕੁਛ ਕੁ ਗਿਣ ਕੇ ਦੱਸਦਾ ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਬਲ ਬਲ ਅਵਤਰੈ ਸਾਰੀ ਜ਼ਿੰਦਗੀ ਮਾਇਆ ਇਕੱਠੀ ਕਰਦਾ ਰਿਹਾ 420 करके ठगियां मार के चोरियां करके पाप करके, क्योंकि गुरु ग्रंथ साहिब महाराज कहंदे ने पाप करन तो बिना कठी नहीं हुंदी है, ते मरन समय नाल भी नहीं जांदी है। पापा बाजो होवे नाही मोया साथ ना जाई। पहला तो पाप करन तो बिना कठी नहीं हुंदी, ठीक है धर्म की किरत करके निर्वाह कर सकता है, पर मैल मनारे जैन दाता तो फिर दो नंबर की कमाई ते ही बन सकती ने। पर साध संग जी ठीक है, वह मनारे दिसदे ने उच्चे, पर पाप की कमाई दोहां जहाना विच दुख का कारण बनती है। ताही आपन हुक्म है किरत विरत कर धर्म दी, हथों देख के भला मनाए, धर्म की किरत करके निर्वाह करना है, पाप की कमाई करके नरकां दे रस्से नहीं वटने अपने वास्ते। बिना पाप करन तो कठी नहीं हुंदी कदे, ते वक्ते अंत नाल भी नहीं जांदी। धन लोकां तन भस्मै ढेरी, वो जोड़िया धन लोकां दे कम आउंदा, शरीर की सुआह की ढेरी बन जाती। पर सारी जिंदगी माया कठी करता रहा, चोरियां करके पाप करके ठगियां करके, हुण दिल दिमाग विच इक माया तो बिना होर कुछ नहीं रहा। यह जिहड़ा मन है इहदा अपना कोई स्वरूप नहीं है, कोई रंग रूप नहीं इस मन का। जिहड़ी चीज का बार बार चिंतन करता है, बार बार जिहनूं याद करता है, उहदे रूप बन जाता है। जिवें हुण दुनिया का चिंतन कर करके संसार रूप बनया होया है, जे किते निरंकार का चिंतन कर जाए करन लग जाए निरंकार का रूप हो जाए। जिन्हां ने चिंतन किया शब्द का नाम की कमाई की, उन्हां नूं संसार फिर ऐसा ही नजर आया जिवें बाणी च महाराज ने दस्या, ए जग तो हर का रूप है जी हर का, जग तो हर का रूप है जी हर का, रूप नजरिया आया, रूप नजरिया आया, रूप नजरिया आया, रूप नजरिया आया, जग तो हर का रूप है जी हर का, जग तो हर का रूप है जी हर का, ये जगत हर का रूप है, हर रूप नजरी आया। जिन्ना ने वो नाम दा चिंतन करद्या करद्या नामी रूप हो गए, उन्होंने सारा जगती हर का रूप नजर आउंदा है। ते जिन्ना ने नहीं चिंतन किया वो कहिंदे दिखाओ रब है किथे, रब तां है ही नहीं, जो होवे तां दिसे ना, क्योंकि उन्होंने ਜਗਤ ਦਾ ਚਿੰਤਨ ਕਰਦਿਆਂ ਕਰਦਿਆਂ ਜਗਤ ਰੂਪ ਬਣ ਗਿਆ, ਸੰਸਾਰ ਰੂਪ ਬਣ ਗਈ ਮਨ ਦੀ ਬਿਰਤੀ। ਜਿਹੜੀ ਚੀਜ਼ ਦਾ ਵਾਰ ਵਾਰ ਚਿੰਤਨ ਕਰਦਾ ਮਨ ਉਹਦਾ ਹੀ ਰੂਪ ਹੋ ਜਾਂਦਾ ਹੈ। ਜਿਵੇਂ ਪਾਣੀ ਦਾ ਆਪਣਾ ਕੋਈ ਸਰੂਪ ਨਹੀਂ ਹੈ, ਪਾਣੀ ਵਿੱਚ ਜਿਹੜਾ ਵੀ ਰੰਗ ਘੋਲ ਦਿਓਗੇ ਉਹੀ ਰੰਗ ਬਣ ਜਾਏਗਾ। ਚਿੱਟਾ ਪਾ ਦਿਓਗੇ ਚਿੱਟਾ ਰੰਗ ਬਣ ਜੂਗਾ, ਨੀਲਾ ਪਾ ਦੋਗੇ ਨੀਲਾ ਬਣ ਜੂਗਾ, ਪੀਲਾ ਪਾ ਦੋਗੇ ਪੀਲਾ ਬਣ ਜੂ, ਜਿਹੋ ਜਿਹਾ ਰੰਗ ਪਾ ਦੇਗੇ ਉਹ ਵੈਸਾ ਹੀ ਰੰਗ ਬਣ ਜਾਏਗਾ। ਪਾਣੀ ਦਾ ਆਪਣਾ ਕੋਈ ਰੰਗ ਨਹੀਂ ਹੈ, ਇਸ ਤਰ੍ਹਾਂ ਮਨ ਦਾ ਵੀ ਕੋਈ ਸਰੂਪ ਨਹੀਂ ਹੈ। ਜਿਹਦਾ ਜ਼ਿਆਦਾ ਚਿੰਤਨ ਕਰਦਾ ਮਨ ਉਹਦਾ ਰੂਪ ਹੋ ਜਾਂਦਾ, ਫਿਰ ਉਹ ਮਨ ਚ ਦ੍ਰਿੜ ਹੋ ਜਾਂਦੇ। ਜਿਹੜੇ ਵਾਰ ਵਾਰ ਚਿੰਤਨ ਕਰਕੇ ਵਾਸ਼ਨਾ ਦ੍ਰਿੜ ਹੋ ਜਾਂਦੀ, ਜਿਹੜੇ ਸਾਰੀ ਜ਼ਿੰਦਗੀ ਮਾਇਆ ਧਨ ਕਮਾਉਂਦੇ ਰਹਿੰਦੇ ਨੇ, ਨਹੀਂ ਭਜਨ ਕਰਦੇ, ਨਹੀਂ ਸਿਮਰਨ ਕਰਦੇ, ਨਹੀਂ ਸੇਵਾ ਕਰਦੇ, ਨਹੀਂ ਸੰਗਤ ਕਰਦੇ, ਦਾਨ ਪੁੰਨ ਨਹੀਂ ਕਰਦੇ, ਜਿਹੜੇ ਆਪਣੀ ਜ਼ਿੰਦਗੀ ਦਾ ਲਕਸ਼ ਮਾਇਆ ਹੀ ਮੰਨ ਲੈਂਦੇ ਨੇ, ਜਦ ਉਹਨਾਂ ਦਾ ਵਕਤ ਅੰਤ ਆਉਂਦਾ ਫਿਰ ਉਹਨਾਂ ਦਾ ਖਿਆਲ ਮਾਇਆ ਚ ਚਲਿਆ ਜਾਂਦਾ। ਉਹ ਜਿਹੜੀ ਮਾਇਆ ਠੱਗੀਆਂ ਮਾਰ ਕੇ ਚੋਰੀਆਂ ਕਰਕੇ ਕਮਾਈ ਸੀ, ਉਹੀ ਮਾਇਆ ਫਿਰ ਇਹਨੂੰ ਸੱਪ ਦੀ ਜੂਨੀ ਵਿੱਚ ਲੈ ਜਾਂਦੀ। ਜਿਹਨੂੰ ਆਪਾਂ ਕਹਿੰਦੇ ਹਾਂ ਮਾਇਆ ਸੁੱਖ ਦੇਣ ਵਾਲੀ ਚੀਜ਼ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਭ ਕੁਛ ਮਾਇਆ ਨੂੰ ਨਾ ਸਮਝ ਬੈਠੀ ਕਿਤੇ। ਜੇ ਕਿਤੇ ਐਸਾ ਮੰਨ ਲਿਆ ਤਾਂ ਦਰਗਾਹ ਦਾ ਫੈਸਲਾ ਕਿ ਤੈਨੂੰ ਸੱਪ ਦੀ ਜੂਨੀ ਜਾਣਾ ਪੈ ਜਾਏਗਾ।
ਕਿਤੇ ਸੱਪ ਬਣਨਾ ਨਾ ਪੈ ਜੇ ਮਾਇਆ ਦੇ ਪੁਜਾਰੀਆਂ ਨੂੰ, ਸੱਪ ਬਣਨਾ ਨਾ ਪੈ ਜੇ ਮਾਇਆ ਦੇ ਪੁਜਾਰੀਆਂ ਨੂੰ। ਬਣਨਾ ਨਾ ਪੈ ਜੇ ਉਹ ਮਾਇਆ ਦੇ ਪੁਜਾਰੀਆਂ ਨੂੰ, ਕਿਤੇ ਸੱਪ ਬਣਨਾ ਮਾਇਆ ਦੇ ਪੁਜਾਰੀਆਂ ਨੂੰ। ਮਾਇਆ ਦੇ ਦੀਪ ਜਾਰੀਆਂ ਨੂੰ, ਮਾਇਆ ਦੇ ਦੀਪ ਜਾਰੀਆਂ ਨੂੰ, ਮਾਇਆ ਦੇ ਦੀਪ ਜਾਰੀਆਂ ਓ ਮਾਇਆ ਦੇ ਪੁਜਾਰੀਆਂ ਨੂੰ। ਗੁਜ਼ਾਰੀਆਂ ਕਿਤੇ ਸੱਪ ਮਨ ਨਾਨਾ ਭਾਈ ਪੈ ਗਏ ਮਾਇਆ ਦੇ ਪੁਜਾਰੀਆਂ ਨੂੰ ਮਾਇਆ ਹੋਈ ਨਾਗਣੀ ਜਗ ਰਹੀ ਲਪਟਾਏ ਜੋ ਇਸਕੀ ਸੇਵਾ ਕਰੇ ਤਿਸੀ ਕੋ ਫਿਰ ਖਾਏ ਉਹ ਮਾਇਆ ਨੂੰ ਜਿਹਨੂੰ ਸੁਖ ਰੂਪ ਮੰਨਦਾ ਸੀ ਕਿ ਦੁਨੀਆਂ ਚ ਮਾਇਆ ਤੋਂ ਬਿਨਾਂ ਹੋਰ ਕੁਛ ਨਹੀਂ ਉਹੀ ਮਾਇਆ ਨੂੰ ਸੱਪ ਦੀ ਜੂਨੀ ਚ ਲੈ ਜੀ ਅੱਗੇ ਮਾਂ ਭਗਤ ਤਲੋਚਨ ਜੀ ਬਾਣੀ ਚ ਉਪਦੇਸ਼ ਕਰਦੇ ਨੇ ਅਰੀ ਬਾਈ ਗੋਬਿੰਦ ਨਾ ਮਤ ਵਿਸਰੇ ਵਗਤੇ ਅੰਤ ਆ ਗਿਆ ਖਿਆਲ ਉਹਦਾ ਮਾਇਆ ਚ ਚਲਾ ਗਿਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹਨੂੰ ਸੱਪ ਦੀ ਜੂਨੀ ਚ ਜਾਣਾ ਪਵੇ ਆਪਾਂ ਕਹਿੰਦੇ ਹਾਂ ਸਵੇਰੇ ਜਪਦੇ ਹਾਂ ਜਾਂ ਸ਼ਾਮ ਨੂੰ ਜਪਦੇ ਹਾਂ ਪਰ ਸਤਿਗੁਰੂ ਮਹਾਰਾਜ ਤਾਂ ਕਹਿੰਦੇ ਨੇ ਦਿਨ ਰਾਤੀ ਅਰਾਧੋ ਪਿਆਰੇ ਨਿਮਖ ਨਾ ਕੀਜੈ ਢੀਲਾ ਕੀ ਪਤਾ ਵਕਤਿਆਂ ਤੱਕ ਕਦੋਂ ਆਉਣਾ ਸਵੇਰੇ ਆਵੇ ਜਾਂ ਦੁਪਹਿਰੇ ਜਾਂ ਸ਼ਾਮ ਨੂੰ ਜਾਂ ਰਾਤ ਨੂੰ ਹੀ ਆ ਸਕਦਾ ਕਈ ਆਪਾਂ ਰਾਤ ਨੂੰ ਗੱਲਾਂ ਬਾਤਾਂ ਕਰਦੇ ਸੌਂਦੇ ਹਾਂ ਸਵੇਰੇ ਹੋਰ ਹੀ ਖਬਰ ਮਿਲ ਜੀ ਦੀ ਉੱਠਿਆ ਹੀ ਨਹੀਂ ਹੈ ਉਹ ਤਾਂ ਸੁੱਤਾ ਹੀ ਸੌਣਾ ਤਾਂ ਆਪਾਂ ਵੀ ਇੱਕ ਦਿਨ ਕਬੀਰ ਸੁੱਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ ਇੱਕ ਦਿਨ ਸੋਭਨ ਹੋਏ ਗੋ ਲਾਂਬੇ ਗੋਂਡ ਪਸਾਰ ਹੁਣ ਨਹੀਂ ਜਾਗਦੇ ਨਹੀਂ ਸਿਮਰਨ ਕਰਦੇ ਨਹੀਂ ਬਾਣੀ ਪੜਦੇ ਪਰ ਮਹਾਰਾਜ ਕਹਿੰਦੇ ਉਹ ਭਲਿਆ ਤੈਨੂੰ ਵੀ ਨੀਂਦ ਆਉਣੀ ਹੈ ਵਿਹੜੇ ਦੇ ਵਿੱਚ ਲੰਮੀਆਂ ਤਾਣ ਕੇ ਪਿਆ ਹੋਣਾ ਤੇਰੇ ਕੋਲ ਬਥੇਰਾ ਰੌਲਾ ਪਾਉਣਾ ਸੰਬੰਧੀਆਂ ਨੇ ਪਰ ਤੂੰ ਜਾਗਣਾ ਨਹੀਂ ਹੈ ਲਾਂਬੇ ਗੋਂਡ ਪਸਾਰ ਇੱਕ ਦਿਨ ਸੌਣਾ ਇੱਕ ਦਿਨ ਸੌਣਾ ਲਾਂਬੇ ਗੋਂਡ ਪਸਾਰ ਇੱਕ ਦਿਨ ਸੌਣਾ ਇੱਕ ਦਿਨ ਸੌਣਾ ਲਾਂਬੇ ਗੁਣ ਪਸਾਰ ਇੱਕ ਦਿਨ ਸੌਣਾ ਇੱਕ ਦਿਨ ਲਾਂਬੇ ਗੁਣ ਪਸਾਰ ਇੱਕ ਦਿਨ ਸੌਣਾ ਇੱਕ ਦਿਨ ਸੌਣਾ ਨਹੀਂ ਜਾਗਦੇ ਅੰਮ੍ਰਿਤ ਵੇਲੇ ਪਰ ਉਹ ਵੀ ਸਮਾਂ ਆਉਣਾ ਜਿੱਦਣ ਇਹ ਖਬਰ ਮਿਲ ਜਾਣੀ ਹੈ ਕਿ ਰਾਤ ਮੇਰੇ ਨਾਲ ਗੱਲਾਂ ਕਰਦਾ ਅਸੀਂ ਰਾਤ ਇਕੱਠੇ ਗੱਲਾਂ ਕਰਦੇ ਰਹੇ ਪਰ ਜਾ ਕੇ ਸੌਂ ਗਿਆ ਉੱਠਿਆ ਹੀ ਨਹੀਂ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਸਿਮਰਨ ਕਰਦੇ ਕਰਦੇ ਸੌਣਾ ਚਾਹੀਦਾ ਕੀ ਪਤਾ ਉੱਠਣ ਦਾ ਨਾ ਹੀ ਹੁਕਮ ਹੋਵੇ ਕਿਤੇ ਹਰ ਵੇਲੇ ਉਹਨੂੰ ਯਾਦ ਰੱਖਣਾ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਠੀਕ ਹੈ ਆਪਣਾ ਨਿਤਨੇਮ ਵੀ ਬਣਾਉਣਾ ਚਾਹੀਦਾ ਸਵੇਰੇ ਸ਼ਾਮ ਦਾ ਪਰ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਕੋਈ ਪਤਾ ਨਹੀਂ ਵਕਤ ਅੰਤ ਕਦੋਂ ਆਉਣਾ ਹੈ
ਉਸ ਵੇਲੇ ਖਿਆਲ ਕਿੱਥੇ ਹੋਣਾ ਹੈ? ਜਿੱਥੇ ਵਾਸ਼ਨਾ ਹੋਏਗੀ ਉੱਥੇ ਨੂੰ ਜਨਮ ਮਿਲ ਜਾਏਗਾ। ਇਸ ਕਰਕੇ ਹਰ ਵੇਲੇ ਸਿਮਰਨ ਕਰਦੇ ਰਹਿਣਾ, ਹਰ ਵੇਲੇ ਨਾਮ ਜਪਦੇ ਰਹਿਣਾ ਚਾਹੀਦਾ। ਅੱਗੇ ਸਤਿਗੁਰੂ ਮਹਾਰਾਜ ਬਾਣੀ ਚ ਉਪਦੇਸ਼ ਕਰਦੇ ਹਨ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਵੇਸਵਾ ਜੋਨ ਬਲ ਬਲ ਉਤਰੈ। ਜੇ ਮਰਨ ਵੇਲੇ ਖਿਆਲ ਇਸਤਰੀ ਵੀ ਚਲਿਆ ਜਾਏ ਜਾਂ ਇਸਤਰੀ ਦਾ ਪੁਰਸ਼ ਵੀ ਚਲਿਆ ਜਾਏ ਖਿਆਲ, ਉਹਨੂੰ ਵੇਸਵਾ ਦੀ ਜੂਨੀ ਵਿੱਚ ਜਾਣਾ ਪੈਂਦਾ ਹੈ। ਅੰਤਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਬਲ ਬਲ ਉਤਰੈ। ਸਤਿਗੁਰੂ ਮਹਾਰਾਜ ਕਹਿੰਦੇ ਜੇ ਮਰਨ ਸਮੇਂ ਧੀਆਂ ਪੁੱਤਰਾਂ 'ਚ ਖਿਆਲ ਚਲਿਆ ਗਿਆ ਵੀ ਮੇਰੇ ਬਾਲ ਬੱਚੇ ਨੇ, ਮੈਂ ਹੁਣ ਮਰਨ ਲੱਗਿਆ, ਇਹਨਾਂ ਦਾ ਕੀ ਬਣੇਗਾ, ਤਾਂ ਉਹਨੂੰ ਸੂਰ ਦੀ ਜੂਨੀ 'ਚ ਜਾਣਾ ਪੈਂਦਾ। ਦੇਖ ਲਓ ਫਿਰ ਸੂਰ ਦੇ ਕਿੰਨੇ ਬੱਚੇ ਹੁੰਦੇ ਨੇ, ਕਿੰਨੇ ਬੱਚੇ ਹੁੰਦੇ ਸੂਰੀ ਦੇ। ਠੀਕ ਹੈ ਧੀਆਂ ਪੁੱਤਰ ਹੋਣੇ ਚਾਹੀਦੇ ਨੇ, ਪਰ ਇਹਨਾਂ ਦੀ ਚਿੰਤਾ ਨਹੀਂ ਕਰੀ ਜਾਣੀ ਦਿਨ ਰਾਤ ਵੀ, ਦਿਨ ਰਾਤ ਇਹਨਾਂ ਦੀ ਕਲਪਨਾ ਕਰੀ ਜਾਓ ਕਿਆ ਬਣੇਗਾ, ਕਿਆ ਹੋਏਗਾ, ਕਿੱਧਰ ਜਾਵਾਂਗੇ। ਜਿਹਨੇ ਪੈਦਾ ਕੀਤੇ ਨੇ ਉਹ ਆਪ ਹੀ ਪ੍ਰਬੰਧ ਕਰਦਾ, ਆਪ ਹੀ ਠੀਕ ਹੈ। ਆਪਣਾ ਫਰਜ਼ ਪੂਰਾ ਕਰਨਾ ਚਾਹੀਦਾ, ਡਿਊਟੀ ਕਰਨੀ ਚਾਹੀਦੀ ਹੈ, ਪਰਵਰਸ਼ ਕਰੋ, ਇਹਨਾਂ ਦੀ ਮਾੜੀ ਗੱਲ ਨਹੀਂ। ਪਰ ਇਹਨਾਂ ਨਾ ਭੁੱਲ ਜਾਓ ਕਿ ਨਾਮ ਹੀ ਭੁੱਲ ਜਾਏ, ਬਾਣੀ ਭੁੱਲ ਜਾਏ, ਦਿਨ ਰਾਤ ਇਹਨਾਂ ਦੀ ਚਿੰਤਾ ਕਰੀ ਜਾਓ। ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਉਤਰੈ। ਬੜੇ ਯਤਨ ਕਰ ਕਰਕੇ, ਬੜੀਆਂ ਕੋਸ਼ਿਸ਼ਾਂ ਕਰ ਕਰਕੇ ਬੜੇ ਵਧੀਆ ਮਕਾਨ ਬਣਾਏ, ਪਰ ਉਹ ਸਮਾਂ ਆਇਆ ਵਕਤ ਅੰਤ, ਅਜੇ ਤਿਆਰੀ ਨਹੀਂ ਹੋਈ, ਪਲੰਘ ਡਾਂਕ ਕੇ ਪੈਣ ਦਾ ਹੁਕਮ ਨਹੀਂ ਆਇਆ, ਛੱਡ ਕੇ ਚਲਿਆ ਗਿਆ। ਐਸਾ ਵੀ ਦੇਖਿਆ ਵਿਚਾਰਾ ਦਿਨ ਰਾਤ ਕਰ ਕਰਕੇ ਮਹਿਲ ਮਾੜੀਆਂ ਬਣਾਉਂਦਾ, ਜਦ ਟਾਈਮ ਆਉਂਦਾ ਉਹਦੇ ਵਿੱਚ ਰਿਹਾਇਸ਼ ਕਰਨ ਦੀ, ਪਹਿਲੇ ਹੀ ਹੁਕਮ ਆ ਜਾਂਦਾ ਛੱਡ ਕੇ ਚਲਿਆ ਜਾਂਦਾ। ਇੱਕ ਰਾਜਾ ਚੜ੍ਹਾਈ ਕਰ ਗਿਆ, ਉਹਦਾ ਪੁੱਤਰ ਰਾਜ ਗੱਦੀ ਤੇ ਬੈਠਿਆ, ਉਹਨੇ ਆਪਣੇ ਰਾਜ ਵਿੱਚ ਇਹ ਹੁਕਮ ਕਰਤਾ ਕਿ 6 ਮਹੀਨੇ ਕੋਈ ਆਪਣੇ ਰਾਜ ਵਿੱਚ ਹੱਸੇ ਨਾ, ਮੇਰੇ ਪਿਤਾ ਦਾ ਸੋਗ ਮਨਾਏ ਸਾਰੀ ਪਰਜਾ, ਜੇ ਕੋਈ ਹੱਸਿਆ ਤਾਂ 6 ਮਹੀਨੇ ਦੀ ਸਜ਼ਾ ਤੇ 200 ਰੁਪਇਆ ਜੁਰਮਾਨਾ। ਹੁਣ ਚੌਂਕਾਂ 'ਚ ਸਿਪਾਹੀ ਫਿਰਦੇ ਨੇ, ਕੋਈ ਨਹੀਂ ਹੱਸਦਾ। ਇੱਕ ਬਾਹਰ ਮਹਾਤਮਾ ਰਹਿੰਦੇ ਸੀ ਸ਼ਹਿਰ ਤੋਂ, ਇੱਕ ਦਿਨ ਉਹ ਬਾਜ਼ਾਰ ਵਿੱਚ ਤੁਰੇ ਜਾਂਦੇ ਨੇ, ਇੱਕ ਦੁਕਾਨਦਾਰ ਉਹਨਾਂ ਮਹਾਤਮਾ ਨੂੰ ਜਾਣਦਾ ਹੈ, ਉੱਠ ਕੇ ਦੁਕਾਨ ਤੋਂ ਮੱਥਾ ਟੇਕਿਆ, ਮਹਾਤਮਾ ਜੀ ਕਿਰਪਾ ਕਰੋ, ਕੋਲੋਂ ਲੰਘ ਚੱਲਿਓ, ਦੁਕਾਨ 'ਤੇ ਚਰਨ ਪਾਉਂਦੇ ਜਾਓ। ਖੈਰ ਬਹੁਤਾ ਕਿਹਾ, ਮਹਾਤਮਾ ਉਹਦੀ ਦੁਕਾਨ 'ਤੇ ਆ ਕੇ ਬੈਠ ਗਏ, ਬਚਨ ਬਿਲਾਸ ਕਰ ਰਹੇ ਸੀ। ਇੱਕ ਕਸਾਈ ਬੱਕਰਾ ਲਈ ਜਾਂਦਾ ਸੀ ਫੜ ਕੇ, ਉਹ ਬੱਕਰਾ ਕਸਾਈ ਤੋਂ ਛਡਾ ਕੇ ਉਸੇ ਦੁਕਾਨ 'ਤੇ ਆ ਕੇ ਉਹਨੇ ਦਾਣਿਆਂ ਦਾ ਵਰਕ ਭਰ ਲਿਆ, ਛੋਲਿਆਂ ਦੇ ਦਾਣਿਆਂ ਦਾ। ਉਹ ਦੁਕਾਨਦਾਰ ਉੱਠਿਆ, ਉਹਨੇ ਬੱਕਰੇ ਦੇ ਮੂੰਹ 'ਤੇ ਡੰਡਾ ਮਾਰਿਆ, ਨਾਲੇ ਦਾਣੇ ਕਢਾ ਲਏ ਉਹਦੇ ਮੂੰਹ 'ਚ। ਮਹਾਤਮਾ ਇਹ ਕੌਤਕ ਦੇਖ ਕੇ ਬੜੇ ਖਿੜ ਖਿੜ ਕੇ ਹੱਸੇ। ਉੱਥੇ ਸਿਪਾਹੀ ਫਿਰਦੇ ਸੀ, ਮਹਾਤਮਾ ਨੂੰ ਆ ਕੇ ਫੜ ਲਿਆ। ਚਲੋ ਮਹਾਤਮਾ ਜੀ, ਰਾਜੇ ਦਾ ਹੁਕਮ ਹੈ, 200 ਰੁਪਇਆ ਜੁਰਮਾਨਾ ਦਿਓ, 6 ਮਹੀਨਿਆਂ ਦੀ ਕੈਦ। ਸੇਠ ਨੇ ਸੋਚਿਆ ਵੀ ਲੈ ਕੇ ਮੈਂ ਆਇਆ ਸੀ ਮਹਾਤਮਾ ਨੂੰ, ਇਹ ਵਿਚਾਰੇ ਜੁਰਮਾਨਾ ਭਰਨ ਤੇ ਨਾਲੇ ਸਜ਼ਾ ਭੋਗਣ, ਖੈਰ सेठ ने पैसे देख के महात्मा नूं छड़ा दिता। सेठ कहिंदा महाराज मेरे मकान बन रहे ने, महल बनदे ने, अजकल कोठी कहिंदे ने, कृपा करो उत्थे भी चरण पायो। महापुरश कहिंदे जाण दे सानू, क्यों चट्टियां भरदा, सानू जाण दे। नहीं महाराज, किते सबबी गेड़ा हुंदा महात्मा दा, नदी नाव संजोगी मेले, की पता हुंदा शरीरां दे विछोड़े कदों किसे दे हो जाने। ऐवें दुनिया मेरा मेरा करके दुखी हुंदी फिरदी। महाराज कृपा करो, चरण पाजो, मकान तैयार हो रहे ने। चल भाई, उहदे घरे चले गए। उत्थे मिस्त्री मजदूर लगे हुए ने, उन्हां नूं जा के ताड़दा है, कहिंदा तुसी अस्पिटरी खराब करती, नक्शा खराब करता, मैं तुहानूं इस तरह दस्या सी। उन्हां नूं ताड़दा मजदूरां नूं, गरीबां नूं। महात्मा फिर बड़े खिड़ खिड़ के हसे। सिपाही फिरते सी, फिर फड़ लिया के महात्मा, चलो महात्मा जी, हसन दा हुक्म नहीं राजे दा, जेल चलो जां फिर जुर्माना भरो। सेठ ने फिर 200 रुपया दिता, महात्मा नूं छड़ा लिया। कहिंदा महाराज सतपुरशां दे हसन विच ते रोण विच राज हुंदा है। रंग हसै रंग रोवै, चुप भी कर जाहे परवाह नाही किसै केरी बाज सच। ये दसो पहला क्यों हसे ते बाद विच क्यों हसे सी। महापुरश कहिंदे की लैणा तू पुछ गए, तेरा प्रेम पूरा हो गया सानू जान दे अगे। नहीं महाराज कृपा करो, जरूर पुछना है। कहिंदा जी हां। ओ जिन्हें छोलियां दे दाने दा बर्क भरिया सी ना, बकरा तेरा बाप सी, इस दुकान दा मालक सी जिदा तू है। ओ जद दुकान कोलो लई जांदा सी कसाई, उन्हूं मोह आया, उन्हें दुकान त्याग के बर्क भर लिया। तू उठा उहदे डंडा मारिया मूंह ते, उहदे मूंह चो दाने कढाले सी तां हसे सी। नेत है भगवान दी, कल वह दुकान का मालक से, अज बर्क भरन का भी हुक्म नहीं होया है। वह कहिंदा महाराज मैनू पहला दस दिंदे मैं घर लिया कि उहदी सेवा करदा। महात्मा कहिंदे उह तां कसाई ने वड के उहदा मास भी वेच दिता, हुण फिर क्यों हसे सी महाराज। महात्मा कहिंदे तू गरीबां नूं ताड़दा सी, मजदूरां नूं, असीं सोचा क्यों इन्हां मजदूरां नूं ताड़दा है, तू किहड़े इत्थे पलंग डाक के पैणे, तेरे तां दिन ही अठ जिंदगी दे रह गए ने, इह महल बण तों पहलां चाला मार जाणा तैं। उहदा रंग पीला पै गया, चरण फड़ के कहिंदा महाराज फिर मेरे भले दा उपदेश बख्श दिओ। महापुरश कहिंदे तेरे अठ दिन रहिंदे ने, आ फड़ माला, सिमरन कर तेरा भला हो जाए। सतगुरु महाराज कहिंदे मैल माड़ियां को माड़ी चीज नहीं, पर जिन्हें दित्तियां ने उन्हूं याद रखना है। जय प्रसाद बसै सुख मंदर, तिसै ध्याए सदा मन। जे उहदा माण करे भी मेरे वर्गे हुण किसे दे है नहीं, तां सतगुरु महाराज कहिंदे देखी किते इन्हां मकानां दा माण ना करी, मनुखा जन्म रूपी बाजी हार के चलिया जाएगा। उच्चे मंदिर ना वेख बाजी हार जाएगा, उच्चे मंदिर ना बाजी हार जाएगा। बाजी हार जाएगा।
ਹਾਰ ਜਾਏਗਾ ਹਾਰ ਜਾਏਗਾ ਹਾਰ ਜਾਏਗਾ ਬਾਜੀ ਹਾਰ ਜਾਏਗਾ ਓਏ ਬਾਜੀ ਹਾਰ ਜਾਏਗਾ ਬਾਜੀ ਹਾਰ ਜਾਏਗਾ ਹਾਰ ਜਾਏਗਾ ਬਾਜੀ ਜਿੱਤ ਕੇ ਜਿਨ੍ਹਾਂ ਨੇ ਨਾਮ ਜਪਿਆ ਠੱਗਣ ਵਾਲੇ ਹਾਰ ਜਾਣਗੇ ਬਾਜੀ ਜਿੱਤ ਕੇ ਜਿਨ੍ਹਾਂ ਨੇ ਠੱਗਣ ਵਾਲੇ ਹਾਰ ਜਾਣਗੇ ਨਾਮ ਜਪਿਆ
ਉਹ ਜਿਹੜੇ ਪਰਮਾਤਮਾ ਨੂੰ ਨਾਮ ਨੂੰ ਭੁੱਲ ਕੇ ਸੰਸਾਰ ਦੇ ਪਦਾਰਥਾਂ ਨੂੰ ਆਪਣਾ ਸਮਝ ਕੇ ਮਨੁੱਖਾ ਜਨਮ ਰੂਪੀ ਬਾਜੀ ਹਾਰ ਕੇ ਚਲੇ ਜਾਣਗੇ। ਇਸ ਕਰਕੇ ਮਹਿਲ ਮਾੜੀਆਂ ਤਾਂ ਵਧੀਆ ਤੋਂ ਵਧੀਆ ਹੋਣੀਆਂ ਚਾਹੀਦੀਆਂ ਨੇ, ਪਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਉਹਨਾਂ ਮਹਿਲਾਂ ਮਾੜੀਆਂ ਚ। ਉਹਨਾਂ ਨੂੰ ਦੇਖ ਕੇ ਹੰਕਾਰ ਨਹੀਂ ਕਰਨਾ ਚਾਹੀਦਾ। ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਤਾਂ ਪ੍ਰੇਤ ਦੀ ਜੂਨੀ ਚ ਜਾਣਾ ਪਵੇਗਾ ਜੇ ਉਹਨਾਂ ਚ ਖਿਆ ਰਹਿ ਗਿਆ ਵਕਤ ਅੰਤ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਬਲ ਬਲ ਉਤਰੈ। ਉਹ ਮਹਿਲਾ ਮਾੜੀ ਦੀ ਪ੍ਰੀਤੀ ਤੈਨੂੰ ਪ੍ਰੇਤ ਦੀ ਜੂਨੀ ਚ ਲੈ ਜੂਗੀ। ਅੰਤਕਾਲ ਨਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੇ ਹਿਰਦੈ ਵਸੈ। ਜੇ ਵਕਤ ਅੰਤ ਉਹਦਾ ਖਿਆਲ ਪਰਮਾਤਮਾ ਦੇ ਨਾਮ ਚ ਚਲਿਆ ਗਿਆ, ਸਿਮਰਨ ਚ, ਬਾਣੀ ਚ, ਗੁਰੂ ਦੇ ਚਰਨਾਂ ਚ, ਤਾਂ ਸਤਿਗੁਰ ਮਹਾਰਾਜ ਕਹਿੰਦੇ ਦੁਨੀਆਂ ਦੀ ਕੋਈ ਸ਼ਕਤੀ ਉਹਨੂੰ ਜਨਮ ਚ ਨਹੀਂ ਲਿਜਾ ਸਕਦੀ, ਸਿੱਧਾ ਨਿਰੰਕਾਰ ਦੇ ਦੇਸ਼ ਨੂੰ ਚਲਿਆ ਜਾਏਗਾ। ਬਾਣੀ ਚ ਮਹਾਰਾਜ ਐਸਾ ਉਪਦੇਸ਼ ਕਰਦੇ ਨੇ,
ਵੇਲੇ ਅੰਤ ਦੇ ਹਰੀ ਚਿੱਤ ਆਵੇ ਸਿੱਧੇ ਜਾਈਏ ਸੱਚ ਖੰਡ ਨੂੰ, ਵੇਲੇ ਅੰਤ ਦੇ ਹਰੀ ਚਿੱਤ ਆਵੇ ਸਿੱਧੇ ਜਾਈਏ ਸੱਚ ਖੰਡ ਨੂੰ। Thank you. अंत दे हरी चित आवे जिते जाइए सच खंड नू मई वेले जे अंत वेले परमात्मा दा नाम चेते आवे तां उह गुरु दे लोक नूं चलिया जांदा है। जद अपने किसे प्राणी ने चढ़ाई करनी होवे ना बजुर्ग ने फिर आपां संबंधियां नूं सद सद के अगे करदे आं आ मिलै हुण जाण लग्या फलाना तेरा उहनूं बाणी सुनाओ परमात्मा दा नाम जपो कोल उहदा भला हो जाए फिर जमदा मरदा फिरेगा बेचारा। उह कहिंदे जे नाम विच सुरत ख्याल चला जाए तां सचखंड नूं चलिया जांदा कोई शक्ति उहनूं जूनी च नहीं लिजा सकदी। फिर आपां सोचांगे तां काम ही बड़ा सौखा है की लोड़ है हुण अमर छकण दी नाम जपण दी बाणी पढ़न दी सेवा संगत करन दी हुण की लोड़ है। फिर जदों अंत वेला आया वाहगुरु वाहगुरु करन लग जांगे सचखंड नूं चले जांगे फिर तां लोड़ ही नहीं आ एडी एडी दूरों दूरों संगत आउंदी है चल के दान पुन करदे ने भजन पाठ करदे ने फिर की लोड़ है। सतसंग जी जिथे ख्याल परपक्क हो जाएगा वासना दृढ़ हो जाएगी उत्थे ख्याल जाएगा। जिन्हें सारी जिंदगी नाम जपया ही नहीं बाणी पढ़ी हुई नहीं है सिमरन किया ही नहीं ख्याल कदे जोड़े ही नहीं वो आखे मेरा वक्त अंत ख्याल जुड़ जाएगा नाम ना हुण जोड़ना पवेगा पहला फिर जुड़ेगा। भाई गुरदास जी कहिंदे जे तू हुण नहीं नाम जपदा हुण नहीं सिमरन करदा तां अंत वेले नहीं जपया जाएगा। भाई गुरदास जी कहिंदे ने घर नूं अग लग जाए ते घर वाला जाग पवे कई लै के खूह पट्टन लग पवे वो आखे मैं खूह पट्ट के पानी कढ के अग बुझाउणी है घर दी बुझेगी नहीं बुझेगी तां सवाह बन जाएगी। हां पहला पानी दा प्रबंध कीता होया फिर तां बुझा सकदा है। जैसे घर लागे आग जाग कुआ खोद्यो चाहे कारज ना सिद्ध होए रोए पछताइए नहीं बुझेगी अग पहला पानी का प्रबंध किया फिर बुझ हुण जपया करो गुरु वाले बन के फिर गुरु अपने प्यारे दे इस तरह सार लैंदा है जिवें मां अपने बच्चे नूं उंगली ला के अपने घर लै जांदी है फिर गुरु अपने सेवक नूं अपने लोक नूं लै जांदा है। गुरु का सेवक नरक ना जाए गुरु का सेवक पार ब्रह्म त्याए। जिहड़े गुरु दा सेवक बन के गुरु दे हुक्म विच चलणगे उहनूं नरक च नहीं जाण देगा गुरु जाणगे किहड़े जितने नरक सब मनमुख भोगे जिहड़े कहिंदे ने मेरा मन नहीं मनदा अमर छकण नूं जिहड़े कहिंदे ने मेरा मन नहीं मनदा बाणी पढ़न नूं मेरा मन अमृत वेले उठण नूं नहीं मनदा सेवा करन नूं मेरा मन नहीं मनदा उहनां नूं मन मुख कहिंदे ने जिहड़े हर गल मन दी करदे ने। महाराज कहिंदे फिर उह उहनां दा जिहड़ा मन है ना बस नरकां च लिजा के सिट्टेगा उह दूरे नहीं खड़न दिंदा उहनां नूं। जिहड़े गुरमुख बन जाणगे महाराज कहिंदे गुर का सेवक नरक ना जाए उह नहीं जाएगा। जिहड़े नहीं गुरु दा हुक्म मनणगे महाराज कहिंदे उहनां नूं तां जाणा ही पवेगा। फिर जितने नरक सब मनमुख भोगै गुरमुख लेप नमा साहे जितने नरक सब ਗੁਰਮੁਖ ਲੇਪ ਨਮਾ ਸਾਹੇ ਜਿਤਨੇ ਨਰਕ ਸਭ ਮਨ ਮੁਖ ਭੋਗੈ ਮਨ ਮੁਖ ਆਵੇ ਮਨ ਮੁਖ ਜਾਵੇ ਮਨ ਮੁਖ ਫਿਰ ਝੋਟਾ ਖਾਵੇ ਜਿਤਨੇ ਨਰਕ ਸਭ ਮਨ ਮੁਖ ਭੋਗੈ ਗੁਰਮੁਖ ਲੇਪਨਾ ਲੇਪਨਾ ਮਨ ਮੁਖ ਫਿਰ ਝੋਟਾ ਜਿਤਨੇ ਨਰਕ ਸਭ ਮਨ ਮੁਖ ਭੋਗੈ ਗੁਰਮੁਖ ਲੇਪ ਨਮਾ ਸਾਹੇ
ਉਹ ਮਨ ਦੀ ਮੱਤ ਤੇ ਚੱਲ ਕੇ ਜੀਵਨ ਬਸਰ ਕਰਨ ਵਾਲਿਆਂ ਨੂੰ ਨਰਕਾਂ ਚ ਵਾਸਾ ਹੋਏਗਾ। ਜਗ ਗੁਰੂ ਕਾ ਸੇਵਕ ਨਹੀਂ ਜਾ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਜੰਗ ਲੱਗ ਜਾਏ, ਲੜਾਈ ਲੱਗ ਜਾਵੇ, ਦੁਸ਼ਮਣ ਸ਼ਾਸਤਰ ਲੈ ਕੇ ਬੂਹੇ ਅੱਗੇ ਆ ਜਾਵੇ ਤੇ ਘਰ ਵਾਲਾ ਕਹੇ ਮੈਨੂੰ ਸ਼ਾਸਤਰ ਵਿੱਦਿਆ ਸਿੱਖ ਆਉਣ ਦੇ, ਫਿਰ ਤੇਰੇ ਨਾਲ ਦੋ ਹੱਥ ਦੇਖਦਾ ਮੈਂ, ਸਿੱਖਣ ਦੇਗਾ ਉਹ ਤਾਂ ਮਾਰ ਕੇ ਪੁਰਪੜੀ ਜਦੀ ਉਹਨੇ ਮਿੱਖ ਕੱਢ ਦੇਣੀ ਹੈ। ਜੈਸੇ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿੱਦਿਆ, ਅਨਥਾ ਉਦਮ ਜੈਤ ਪਦਵੀ ਨਾ ਪਾਈ ਹੈ। ਜੈਤ ਰਥ ਮਹਾਭਾਰਤ ਯੁੱਧ ਵਿੱਚ ਇੱਕ ਯੋਧਾ ਹੋਇਆ ਜੈਤ ਰਥ, ਜਿਹਨੂੰ ਕੋਈ ਜਿੱਤ ਨਹੀਂ ਸੀ ਸਕਦਾ। ਮਹਾਰਾਜ ਕਹਿੰਦੇ ਜਿਵੇਂ ਜੰਗ ਲੱਗ ਜਾਏ, ਸ਼ਾਸਤਰ ਵਿੱਦਿਆ ਪਹਿਲਾਂ ਸਿੱਖਿਆ ਨਹੀਂ ਤਾਂ ਲੜਾਈ ਵਿੱਚ ਜੈਤ ਰਥ ਦੀ ਪਦਵੀ ਕਿੱਥੋਂ ਲੈ ਲੂਗਾ, ਜਾਣਦਾ ਤਾਂ ਹੈ ਨਹੀਂ ਸੋਟੀ ਫਟਣੀ। ਜਦੋਂ ਅਸੀਂ ਸਵੇਰੇ ਸਵੇਰੇ ਕਿਤੇ ਜਾਂਦੇ ਹੁੰਦੇ ਨਾ ਭੋਗ ਦਿੰਦਾ ਖੰਡ ਪੜਦਾ ਕਿਤੇ ਕਿਸੇ ਗੁਰੂ ਘਰ ਦੇ ਸ਼ਰਧਾਲੂ ਦੇ, ਸ਼ਹਿਰਾਂ ਚ ਦੇਖਿਆ ਖਾਕੀ ਨਿੱਕਰਾਂ ਪਾਈਆਂ ਹੁੰਦੀਆਂ ਉਹਨਾਂ ਨੇ, ਛੋਟੇ ਛੋਟੇ ਡੰਡੇ ਫੜੇ ਹੁੰਦੇ ਨੇ, ਗੱਤਕਾ ਖੇਡਦੇ ਹੁੰਦੇ, ਸਿਰ ਤੇ ਟੋਪੀਆਂ ਨੇ। ਇਹ ਸਾਡੇ ਵਾਲੇ ਸਵੇਰੇ ਉੱਠਣ ਸਾਰ ਜਰਦਾ ਮਲ ਲੱਗੇ ਹੁੰਦੇ ਨੇ ਤੇ ਜਾਂ ਕਿਤੇ ਧੂਣਾ ਲਾ ਕੇ ਬੈਠੇ ਹੁੰਦੇ ਨੇ ਸਵੇਰੇ। ਇਹ ਆਪਣੇ ਗੁਣ ਲੋਕਾਂ ਚ ਚਲੇ ਗਏ, ਸਾਡੇ ਤੋਂ ਲੋਕ ਸਾਡੇ ਕਰਤੱਬਾਂ ਤੋਂ ਡਰਦੇ ਸੀ। ਹਰ ਜਿਹੜਾ ਸਿੱਖ ਦਾ ਪੁੱਤਰ ਸੀ ਸ਼ਾਸਤਰ ਵਿੱਦਿਆ ਜਾਣਦਾ ਹੁੰਦਾ ਸੀ, ਜਦ ਕਿਤੇ ਟਾਈਮ ਆਉਂਦਾ ਸੀ ਕੱਲਾ ਕੱਲਾ ਕਈਆਂ ਦੇ ਆਹੂ ਲਾ ਦਿੰਦਾ ਸੀ। ਹੁਣ ਇਹਨਾਂ ਨੇ ਸ਼ਾਸਤਰ ਵਿੱਦਿਆ ਕੀ ਸਿੱਖਣੀ ਹੈ, ਇਹ ਤਾਂ ਵਿਚਾਰੇ ਦਾੜਿਆਂ ਦਾ ਭਾਰ ਨਹੀਂ ਚੱਕ ਸਕਦੇ, ਪੱਗਾਂ ਨਹੀਂ ਸਿਰ ਤੇ ਰੱਖ ਸਕਦੇ, ਇਹ ਸ਼ਾਸਤਰ ਵਿੱਦਿਆ ਸਿੱਖਣਗੇ। ਹੁਣ ਦੇਖੋ ਆਪਣੇ ਸੂਲਾਂ ਨੂੰ ਭੁੱਲ ਗਏ ਆਪਾਂ, ਆਪਣੇ ਜੋ ਗੁਰੂਆਂ ਦਾ ਉਪਦੇਸ਼ ਸੀ ਵੱਡਿਆਂ ਦਾ ਮਾਰਗ ਛੱਡ ਦਿੱਤਾ, ਔਜੜ ਪੈ ਗਏ ਆਪਾਂ। ਭਾਈ ਗੁਰਦਾਸ ਜੀ ਕਹਿੰਦੇ ਮੁਸਾਫਰਖਾਨੇ ਵਿੱਚ ਮੁਸਾਫਰ ਸੁੱਤੇ ਪਏ ਨੇ, ਆਪੋ ਆਪਣੀਆਂ ਗੱਠੜੀਆਂ ਸਮਾਨ ਦੀਆਂ ਲੈ ਕੇ ਆਰਾਮ ਕਰਦੇ ਨੇ। ਇੱਕ ਮੁਸਾਫਰਤ ਦੀ ਰਾਤ ਉੱਠ ਕੇ ਤੁਰ ਪਿਆ ਆਪਣਾ ਸਮਾਨ ਲੈ ਕੇ, ਦਿਨ ਚੜ੍ਹਦੇ ਨੂੰ ਕਈ ਕੋਹ ਮੰਜ਼ਲ ਕਰ ਗਿਆ। ਜਿਹੜਾ ਸੁੱਤਾ ਪਿਆ ਸੀ ਉਹਨੂੰ ਜਾਗ ਆਈ, ਹੁਣ ਗੱਠੜੀ ਲੈ ਕੇ ਮਗਰ ਦੌੜਦਾ ਉਹਨੂੰ ਰਲ ਜਾਏਗਾ, ਉਹ ਨਹੀਂ ਰਲ ਸਕਦਾ। ਜਿਹੜਾ 2 ਵਜੇ ਦਾ ਚੱਲਿਆ ਇੱਕ ਧੁੱਪ ਚੜੀ ਉੱਠ ਕੇ ਭੱਜੇ ਮਗਰ, ਨਹੀਂ ਰਲਿਆ ਜਾਂਦਾ। ਸਾਰੀ ਜ਼ਿੰਦਗੀ ਸਿਮਰ ਨਹੀਂ ਕੀਤਾ, ਨਾਮ ਨਹੀਂ ਜਪਿਆ, ਬਾਣੀ ਨਹੀਂ ਪੜ੍ਹੀ, ਪਾਪਾਂ ਵਿੱਚ ਵਿਕਾਰਾਂ ਵਿੱਚ ਹੀ ਜ਼ਿੰਦਗੀ ਲਗਾ ਦਿੱਤੀ, ਉਹ ਆਖੇ ਅੰਤ ਵੇਲੇ ਮੇਰਾ ਖਿਆਲ ਨਾਮ ਵਿੱਚ ਜੁੜ ਜਾਏਗਾ, ਕਿਵੇਂ ਜੁੜ ਸਕਦਾ ਹੈ? ਹੁਣ ਜਪਣਾ ਚਾਹੀਦਾ ਗੁਰੂ ਵਾਲੇ ਬਣ ਕੇ। ਫਿਰ ਜਿਹੜਾ ਖਿਆਲ ਹੈ, ਜਿਹੜੀ ਵਾਸ਼ਨਾ, ਉਹ ਫਿਰ ਨਾਮ ਵਿੱਚ ਜਾਏਗੀ, ਬਾਣੀ ਚ ਜਾਏਗੀ, ਗੁਰੂ ਦੇ ਚਰਨਾਂ ਵਿੱਚ। ਨਹੀਂ ਤਾਂ ਅੰਤ ਵੇਲੇ ਦੀ ਵਾਸ਼ਨਾ ਜਿਹੜੀ, ਉਹ ਜਨਮ ਦਾ ਹੇਤੂ ਬਣ ਜਾਏਗੀ। ਆਪਣੇ ਖਿਆਲਾਂ ਨੂੰ ਦਮਦਮਾ ਸਾਹਿਬ ਦੇ ਇਲਾਕੇ ਲੈ ਚਲੋ, ਸਾਬੋ ਕੀ ਤਲਵੰਡੀ, ਕਲਗੀਧਰ ਪਾਤਸ਼ਾਹ ਆਪਣੇ ਚਰਨਾਂ ਨਾਲ ਮਾਲਵੇ ਦੀ ਧਰਤੀ ਨੂੰ ਪਵਿੱਤਰ ਕਰਦੇ ਫਿਰਦੇ ਨੇ। ਸਨਬੱਧ ਬੱਧ ਸੂਰਮੇ ਸ਼ਸਤਰਧਾਰੀ ਸਿੰਘ ਮਹਾਰਾਜ ਦੇ ਨਾਲ ਜੰਗਲ ਸ਼ਿਕਾਰ ਖੇਡਦਿਆਂ ਥੇ ਦੇ ਉੱਤੇ ਕਾਲਾ ਚਿੱਤਰ ਬੋਲਦਾ ਹੈ, ਉਹ ਅੱਖ ਤੋਂ ਕਾਣਾ ਹੈ, ਇੱਕ ਅੱਖ ਹੈ ਉਹਦੀ। ਨਿਹੰਗ ਸਿੰਘ ਨੂੰ ਲੱਖ ਨੇਤਰਾ ਵੀ ਕਹਿੰਦੇ ਨੇ, ਲੱਖ ਨੇਤਰਾ। ਉਹ ਅੱਖ ਤੋਂ ਕਾਣਾ ਸੀ ਤਿੱਤਰ, ਉਹ ਥੇ ਉੱਤੇ ਬੋਲਦਾ ਹੈ। ਬੋਲਦਾ ਤਾਂ ਉਹਨੂੰ ਪਤਾ ਹੋਣਾ ਕੀ ਬੋਲਦਾ ਹੈ, ਪਰ ਕਈ ਲੋਕ ਕਹਿੰਦੇ ਨੇ ਉਹ ਤਿੱਤਰ ਕਹਿੰਦਾ ਸੁਭਾਨ ਤੇਰੀ ਕੁਦਰਤ। ਇੱਕ ਭਲਵਾਨ, ਇੱਕ ਫਕੀਰ ਤੇ ਇੱਕ ਸੌਦਾ ਵੇਚਣ ਵਾਲੇ, ਤਿੰਨ ਇਕੱਠੇ ਤੁਰੇ ਜਾਂਦੇ ਸੀ। ਤਿੱਤਰ ਬੋਲ ਰਿਹਾ ਸੀ ਕਿੱਕਰ ਦੇ ਸੰਘੇ ਵਿੱਚ, ਤਿੰਨੇ ਖੜ ਕੇ ਕਹਿੰਦੇ ਕੀ ਕਹਿੰਦਾ ਤਿੱਤਰ? ਭਲਵਾਨ ਕਹਿੰਦਾ ਡੰਡ ਬੈਠਕ ਕਸਰਤ, ਉਹਦੇ ਨਾਲ ਮਿਲਦੀ ਹੈ ਗੱਲ ਬਿਲਕੁਲ, ਇਸ ਤਰ੍ਹਾਂ ਬੋਲਦਾ ਹੁੰਦਾ ਉਹ। ਭਲਵਾਨ ਕਹਿੰਦਾ ਡੰਡ ਬੈਠਕ ਕਸਰਤ, ਕਿਉਂਕਿ ਉਹਦੇ ਖਿਆਲ ਇਹੀ ਸੀ ਨਾ ਡੰਡ ਬੈਠਕਾਂ ਵਾਲੇ। ਤੇ ਸੌਦਾ ਵੇਚਣ ਵਾਲਾ ਕਹਿੰਦਾ ਨਹੀਂ, ਇਹ ਕਹਿੰਦਾ ਲੂਣ ਤੇਲ ਅਦਰਕ, ਇਹ ਵੀ ਮਿਲਦੀ ਹੈ ਗੱਲ ਉਹਦੇ ਨਾਲ। ਫਕੀਰ ਕਹਿੰਦਾ ਨਹੀਂ, ਇਹ ਕਹਿੰਦਾ ਸੁਭਾਨ ਤੇਰੀ ਕੁਦਰਤ। ਆਪਣੀ ਮਨ ਦੀ ਬਿਰਤੀ ਨਾਲ ਦੁਨੀਆਂ ਨੂੰ ਲੋਕ ਦੇਖਦੇ ਨੇ। ਜਿਹਦੀ ਤਾਂ ਗੁਰਮੁਖਾਂ ਵਾਲੀ ਬਿਰਤੀ ਹੈ, ਉਹ ਸਾਰਿਆਂ ਨੂੰ ਗੁਰਮੁਖ ਸਮਝਦਾ, ਵੀ ਇਹ ਗੁਰਮੁਖ ਬੰਦਾ ਹੈ। ਉੱਤੋਂ ਭਾਵੇਂ ਨਹੀਂ ਲੱਗਦਾ ਬਾਣੀ ਪੜ੍ਹਦਾ, ਪਰ ਨਾਮ ਬੜਾ ਜਪਦਾ ਹੋਣਾ ਹੈ, ਉਹ ਆਪ ਜਪਣ ਵਾਲਾ ਹੈ। ਚੋਰ ਨੂੰ ਦੁਨੀਆਂ ਸਾਰੀ ਚੋਰ ਹੀ ਨਜ਼ਰ ਆਉਂਦੀ ਹੈ, ਵੀ ਕੱਪੜੇ ਸਾਧੂਆਂ ਵਾਲੇ ਪਾਏ ਫਿਰਦੇ ਨੇ, ਠੱਗ ਨੇ ਸਿਰੇ ਦੇ ਕੱਪੜੇ ਇਹਨਾਂ ਦੇ ਵਧੀਆ ਲੱਗਦੇ, ਸਮਝੋ ਆਪ ਠੱਗ ਹੈ। ਉਹ ਆਪ ਠੱਗ ਹੈ ਜਿਹੜਾ ਦੂਜੇ ਨੂੰ ਠੱਗ ਸਮਝਦਾ। ਵਰਿਆਈ ਆਪਣੇ ਅੰਦਰ ਦੇਖਦਾ ਦੂਜੇ ਦੇ ਅੰਦਰ। ਜਿਹਦੀ ਮਨੋਬਿਰਤੀ ਸ਼ੁੱਧ ਆ, ਸਾਰਿਆਂ ਨੂੰ ਹੀ ਗੁਰਮੁਖਾਂ ਵਾਲੀ ਨਿਗਾਹ ਨਾਲ ਦੇਖਦਾ। ਆਪਣੀ ਦ੍ਰਿਸ਼ਟੀ ਨਾਲ ਸ੍ਰਿਸ਼ਟੀ ਭਾਸਦੀ ਹੈ। ਕਾਲਾ ਤਿੱਤਰ ਬੋਲਦਾ ਸੀ, ਕਲਗੀਧਰ ਪਾਤਸ਼ਾਹ ਖੜ ਕੇ ਉਹਦੀ ਆਵਾਜ਼ ਸੁਣਦੇ ਰਹੇ। ਇਹ ਫਿਰ ਸ਼ਬਦ ਉਚਾਰਿਆ ਮਹਾਰਾਜ ਨੇ, ਮਾਨਸਾ ਦੇ ਕੋਲ ਹੈ ਤਿੱਤਰ ਸਰ, ਮੌੜ ਮੰਡੀ ਦੇ ਕੋਲ। ਇਹ ਗੁਰੂ ਘਰ ਦੀ ਅੱਜ ਕੱਲ੍ਹ ਦੇ ਪਖੰਡੀ ਗੁਰੂਆਂ ਵਾਲੀ ਕਥਾ ਨਹੀਂ ਕਿ ਚਾਰ ਟੱਪੇ ਇੱਧਰੋਂ ਚਾਰ ਇੱਧਰੋਂ, ਚਲੋ ਜੀ ਹੋ ਗਿਆ ਸਤਸੰਗ। ਇਹ ਗੁਰੂ ਘਰ ਦਾ ਇਤਿਹਾਸ ਹੈ। ਜਦੋਂ ਮੌੜ ਮੰਡੀ ਜਾਓਗੇ ਨਾ ਕਿਤੇ ਮਾਨਸਾ ਤੋਂ ਅੱਗੇ, ਉੱਥੇ ਪੁੱਛਿਓ ਤਿੱਤਰ ਸਰ ਗੁਰਦੁਆਰਾ ਕਿੱਥੇ ਹੈ, ਤੁਹਾਨੂੰ ਦੱਸਣਗੇ 3 ਕਿਲੋਮੀਟਰ ਅੱਗੇ, ਜਿੱਥੇ ਕਲਗੀਧਰ ਪਾਤਸ਼ਾਹ ਨੇ ਉਧਾਰ ਕੀਤਾ ਸੀ। ਸ਼ਬਦ ਉਚਾਰਿਆ
ਪੂਮਿਆ ਪੂਮ ਉਪਰ ਨਿਤਲੂ ਜੈ, ਪੂਮਿਆ ਪੂਮ ਉਪਰ ਨਿਤਲੂ ਜੈ, ਛੋੜ ਚੱਲੇ ਕ੍ਰਿਸ਼ਨਾ ਨਹੀਂ ਬੂਝੇ, ਛੋੜ ਚੱਲੇ ਕ੍ਰਿਸ਼ਨਾ ਨਹੀਂ ਬੂਝੇ, ਕਿਆ ਪੂਮ ਉਪਰ ਨਿਤ ਲੂਜੈ
ਸ਼ਬਦ ਉਚਾਰਿਆ ਸਤਿਗੁਰਾਂ ਨੇ ਵੱਡੇ ਵੱਡੇ ਜੋ ਦੀਸੈ ਲੋਕ ਤਿੰਨਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵਲਾਈ ਉਮੀਆ ਭੂਮ ਉਪਰ ਨਿਤ ਲੂਜੈ ਛੋੜ ਚਲੇ ਤ੍ਰਿਸ਼ਨਾ ਨਹੀਂ ਬੂਝੈ ਕਹੋ ਨਾਨਕਿਓ ਤੱਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰ। ਇਹ ਸ਼ਬਦ ਸੁਣ ਕੇ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਇਹ ਆਪ ਜੀ ਨੇ ਬਾਣੀ ਦਾ ਸ਼ਬਦ ਉਚਾਰਿਆ ਕਿਹਦੇ ਪ੍ਰਥਾਏ? ਮਹਾਰਾਜ ਕਹਿੰਦੇ ਸਿੰਘੋਆ ਕਾਲਾ ਤਿੱਤਰ ਬੋਲਦਾ ਅੱਖ ਤੋਂ ਕਾਣਾ ਇਹਨੂੰ ਫੜ ਕੇ ਲਿਆਓ ਜਾਂਦੇ ਨੂੰ। ਭਾਵੇਂ ਉੱਥੇ ਝਾੜੀਆਂ ਸੀ ਲੇਹਾ ਪੱਖੜਾ ਜੰਗਲ ਬੀਆ ਬਾਣ ਸਿੰਘਾਂ ਨੇ ਕਮਰ ਕੱਸੇ ਕਰ ਲਏ ਤਿੱਤਰ ਉੱਡਿਆ ਤਾਂ ਬਥੇਰਾ ਪਰ ਸਿੰਘਾਂ ਤੋਂ ਅੱਜ ਤੱਕ ਬਚਿਆ ਕੋਈ ਨਹੀਂ ਹੈ। ਇਤਿਹਾਸ ਗਵਾਹ ਹੈ ਉਹ ਪਖੰਡੀ ਆ ਜੇ ਆਖੇ ਮੈਂ ਜੈੱਡ ਫੋਰਸ ਲੈ ਲਈ ਹੈ ਜਾਂ ਮੈਂ ਹਜ਼ਾਰਾਂ ਬੰਦੇ ਸਿਕਿਉਰਟੀ ਦੇ ਲਾ ਲਏ ਵੀ ਹੁਣ ਖਾਲਸੇ ਤੋਂ ਬਚਜੂੰਗਾ ਮੈਂ ਕਿਤੇ। ਇਹ ਮਤ ਖਿਆਲ ਕਰਿਓ ਜਿਹੜੇ ਕੀੜੇ ਦੇ ਖੰਭ ਨਿਕਲ ਆਉਣ ਨਾ ਉਹਦੀ ਸ਼ਾਮ ਤੱਕ ਜ਼ਿੰਦਗੀ ਰਹਿ ਜਾਂਦੀ ਹੈ ਬਸ। ਜਦ ਸ਼ਾਮ ਪੈਂਦੀ ਹੈ ਲਾਈਟ ਜਗਦੀ ਹੈ ਉਹ ਲਾਈਟ ਤੇ ਗਿਰਦਾ ਖੰਭ ਸੜ ਜਾਂਦੇ ਨੇ ਤੜਫ ਤੜਫ ਕੇ ਮਰ ਜਾਂਦਾ ਤੇ ਜਿਹੜਾ ਗਿੱਦੜ ਪਿੰਡ ਆ ਕੇ ਪਿੰਡ ਦੀ ਮੁੰਨੀ ਨਾਲ ਖੁਰਕਣ ਲੱਗ ਪਵੇ ਨਾ ਉਹ ਸਮਝੋ ਉਹਦੇ ਵੀ ਇੱਕ ਦੋ ਦਿਨ ਰਹਿ ਜਾਂਦੇ ਨੇ। ਉਹ ਪਿੰਡ ਦੇ ਡੱਗ ਕੁੱਤੇ ਇਕੱਠੇ ਫਿਰਦੇ ਨੇ ਕਈ ਕਈ ਦਸ ਦਸ ਪੰਦਰਾਂ ਪੰਦਰਾਂ ਦੇਖੇ ਹੋਣਗੇ ਤੁਸੀਂ ਉਹ ਕਿਸੇ ਦੀ ਨਿਗਾਹ ਚੜ੍ਹ ਜਾਂਦਾ ਉਹਨਾਂ ਦੀ ਬਸ ਲੀਰਾਂ ਲੀਰਾਂ ਕਰ ਦਿੰਦੇ ਨੇ। ਜਿਹੜਾ ਸੱਪ ਰਾਹ ਤੇ ਆ ਕੇ ਬਹਿਣ ਲੱਗ ਪਵੇ ਕਿਸੇ ਦੀ ਨਿਗਾਹ ਚੜ੍ਹ ਹੀ ਜਾਂਦਾ ਬਸ ਸਿਰ ਚ ਮਾਰ ਕੇ ਉਹਦਾ ਕੀਰਤਨ ਸੋਲਾ ਪੜ੍ਹ ਦਿੰਦੇ। ਇਹ ਘਰ ਵਿੱਚ ਜਿਹਦੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜੇ ਘਰ ਚ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ ਫਿਰ ਜਿਹਨੇ ਇਸ ਘਰ ਨਾਲ ਮੱਥਾ ਲਾਇਆ ਸਮਝੋ ਫਿਰ ਉਹਦਾ ਅੰਤ ਹੀ ਆਇਆ। ਅੱਗੇ ਮਤ ਖਿਆਲ ਕਰੇ ਇਹ ਤਾਂ ਕਿਸੇ ਦੀ ਸਿਕਿਉਰਟੀ ਤੇ ਬੈਠਾ ਹੈ ਜਿਹੜੇ ਸਿਕਿਉਰਟੀ ਦੇ ਮਾਲਕ ਸੀ ਉਹ ਨਹੀਂ ਖਾਲਸੇ ਦੇ ਗੜ ਸਕੇ। ਵੱਡੀਆਂ ਵੱਡੀਆਂ ਤਾਕਤਾਂ ਸੀ ਜਿਹੜੀਆਂ ਜਿਨ੍ਹਾਂ ਦਾ ਦੁਨੀਆਂ ਚ ਰਾਹ ਨਹੀਂ ਕਿਸੇ ਨੇ ਰੋਕਿਆ ਜਦ ਇਸ ਘਰ ਨਾਲ ਮੱਥਾ ਲਾਇਆ ਦੁਨੀਆਂ ਤੋਂ ਨਾਮੋ ਨਿਸ਼ਾਨ ਮਿਟ ਗਿਆ ਉਹਨਾਂ ਦਾ। ਇਹ ਉਹ ਘਰ ਹੈ ਜਿੱਥੇ ਸਰਬੱਤ ਦਾ ਭਲਾ ਮੰਗਿਆ ਖਾਲਸ ਦਾ ਵੈਰ ਨਹੀਂ ਕਿਸੇ ਨਾਲ ਸਰਬੱਤ ਦਾ ਭਲਾ ਮੰਗਦਾ ਪਰ ਜੇ ਸਰਬੱਤ ਦੇ ਭਲਾ ਮੰਗਣ ਵਾਲੇ ਤੇ ਕਿਸੇ ਨੇ ਹੱਥ ਚੱਕਿਆ ਫਿਰ ਮਤ ਖਿਆਲ ਕਰੇ ਮੈਂ ਸੁਖ ਦੀ ਨੀਂਦਰੇ ਸੌਂ ਜਾਂਗਾ। ਭਾਵੇਂ ਕੋਈ ਸੱਤ ਸਮੁੰਦਰ ਵੀ ਟੱਪ ਗਿਆ ਉੱਥੇ ਜਾ ਕੇ ਵੀ ਉਹਨੂੰ ਮੋੜਿਆ ਵੀ ਤੂੰ ਭਾਜੀ ਪਾ ਕੇ ਆਇਆ ਖਾਲਸੇ ਤੇ, 21 ਪਾਏ ਸੀ 51 ਪਾਤੇ, ਹੁਣ ਅੱਗੇ ਨਹੀਂ ਪਾਏਗਾ ਮੁੜ ਕੇ। ਇਸ ਕਰਕੇ ਉਹ ਖਾਲਸੇ ਦਾ ਇਤਿਹਾਸਕ ਵਾਹ ਹੈ ਕਿ ਇਹਦੇ ਨਾਲ ਕਿਸੇ ਨੇ ਦਸਤ ਪੰਜਾ ਲੈ ਕੇ ਫਿਰ ਬਚਿਆ ਨਹੀਂ ਹੈ। ਉੱਡਿਆ ਬਥਾਰਾ ਤਿੱਤਰ, ਬੜੀਆਂ ਉਡਾਰੀਆਂ ਮਾਰੀਆਂ ਖਾਲਸੇ ਦੇ, ਭਾਵੇਂ ਬਸਤਰ ਤਾਂ ਪਾਟ ਕੇ ਝਾੜੀਆਂ ਨਾਲ ਅੜੜ ਕੇ, ਪਰ ਜਿਉਂਦਾ ਤਿੱਤਰ ਫੜ ਲਿਆ ਸਿੰਘਾਂ ਨੇ, ਦੇਖਿਆ ਅੱਖ ਤੋਂ ਕਾਣਾ। ਸਤਿਗੁਰਾਂ ਨੇ ਉਹਦਾ ਉਧਾਰ ਕੀਤਾ। ਉੱਥੇ ਪੁੱਛਿਆ ਮਹਾਰਾਜ ਕੀ ਗੱਲ, ਆਪਨੇ ਬਾਣੀ ਦਾ ਸ਼ਬਦ ਵੀ ਉਚਾਰਿਆ ਫਿਰ ਆਪਣੇ ਹੱਥੀਂ ਦਾ ਭਲਾ ਵੀ ਕੀਤਾ। ਮਹਾਰਾਜ ਕਹਿੰਦੇ ਉਹ ਸਿੰਘੋ ਜਿਹੜਾ ਇੱਥੇ ਹੈ ਇਹਦਾ ਸ਼ਹਿਰ ਸੀ, ਇਹਦਾ ਨਵਾਬ ਸੀ ਸ਼ਹਿਰ ਦਾ, ਹੁਣ ਇਹ ਵਾਸ਼ਨਾ ਦਾ ਬੱਧਾ ਇੱਥੇ ਮਰੀ ਜਾਂਦਾ, ਜੰਮੀ ਜਾਂਦਾ, ਜੰਮੀ ਜਾਂਦਾ, ਮਰੀ ਜਾਂਦਾ, ਇਹਦੀ ਵਾਹ ਨਹੀਂ ਜਾਂਦੀ। ਹੁਣ ਵੀ ਇੱਥੇ ਹਉ ਕੇ ਲੈ ਕੇ ਬੋਲ ਰਹੇ ਸੀ ਕਿ ਮੇਰਾ ਸ਼ਹਿਰ ਹੈ, ਮੇਰੀ ਜਗ੍ਹਾ, ਅਸੀਂ ਆਪਣਾ ਬਿਰਧ ਜਾਣ ਕੇ ਦਾ ਭਲਾ ਕਰ ਦਿੱਤਾ। ਵਾਸ਼ਨਾ ਦਾ ਬੱਧਾ ਜੀਵ ਜੰਮਦਾ ਮਰਦਾ, ਮਰਦਾ ਜੰਮਦਾ ਫਿਰੀ ਜਾਂਦਾ। ਜਿੰਨਾ ਚਿਰ ਇਹਦੀ ਮਨੋਵਾਸ਼ਨਾ ਖਹਿ ਨਹੀਂ ਹੁੰਦੀ, ਵਾਸ਼ਨਾ ਦਾ ਨਾਸ ਨਹੀਂ ਹੁੰਦਾ, ਉਨਾ ਚਿਰ ਇਹਦਾ ਜਨਮ ਦਾ ਨਾਸ ਨਹੀਂ ਹੁੰਦਾ। ਫਿਰ ਜਿੰਨਾ ਜਿੰਨਾ ਸਿਮਰਨ ਕਰਦਾ, ਜਿੰਨੇ ਜਿੰਨੀ ਨਾਮ ਦੀ ਕਮਾਈ ਕਰਦਾ, ਮਨੋਵਾਸ਼ਨਾ ਮਨ ਤੋਂ ਦੂਰ ਹੁੰਦੀਆਂ ਜਾਂਦੀਆਂ ਨੇ। ਜਿਵੇਂ ਜਿੰਨਾ ਜਿੰਨਾ ਆਪਾਂ ਹਿਮਾਲੀਏ ਦੇ ਨੇੜੇ ਜਾਈ ਜਾਂਦੇ ਹਾਂ, ਗਰਮੀ ਘਟੀ ਜਾਂਦੀ ਹੈ, ਠੰਡ ਵਧੀ ਜਾਂਦੀ, ਅਤੇ ਜਿੰਨਾ ਇੱਧਰ ਰਾਜਸਥਾਨ ਵੱਲ ਜਾਈ ਜਾਓਗੇ ਠੰਡ ਘਟੀ ਜਾਏਗੀ, ਗਰਮੀ ਵਧੀ ਜਾਏਗੀ। ਜੇ ਤਾਂ ਗੁਰੂ ਨੂੰ ਭੁੱਲੀ ਜਾਓਗੇ ਤਾਂ ਦੁਨੀਆਂ ਦੀਆਂ ਵਾਸ਼ਨਾ ਵਧੀ ਜਾਣਗੀਆਂ, ਅਤੇ ਜੇ ਗੁਰੂ ਸ਼ਬਦ ਨਾਲ ਜੁੜ ਕੇ ਜਪੀ ਜਾਓਗੇ ਤਾਂ ਦੁਨੀਆਂ ਦੀਆਂ ਵਾਸ਼ਨਾ ਹਟੀ ਜਾਣਗੀਆਂ, ਅਤੇ ਸ਼ਬਦ ਹੈ ਜਿਹੜਾ ਉਹ ਹਿਰਦੇ ਚ ਪਰਪੱਕ ਹੋ ਜਾਏਗਾ। ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਨੇ ਪੁੱਛਿਆ ਕਿਸੇ ਗੁਰਮੁਖ ਨੇ ਕਿ ਬਾਬਾ ਜੀ ਕਿੰਨਾ ਕੁ ਨਾਮ ਜਪ ਕੇ ਇਹਦਾ ਜੀਵ ਦਾ ਭਲਾ ਹੋ ਜਾਂਦਾ। ਪੂਰਨਮਾਸ਼ੀ ਦੇ ਦਿਨ ਦਵਾਨ ਦਾ ਭੋਗ ਪਿਆ ਸੀ, ਉਸ ਦਿਨ ਮਹਾਂਪੁਰਸ਼ ਕਹਿੰਦੇ ਸੰਗਤ ਯੂਪੀ ਤੋਂ ਵੀ ਆਈ ਹੈ, ਹਰਿਆਣੇ ਤੋਂ ਵੀ ਆਈ ਹੈ, ਇੱਧਰੋਂ ਬਾਰਡਰ ਦੇ ਇਲਾਕੇ ਤੋਂ ਵੀ, ਜਲੰਧਰ ਤੋਂ ਵੀ ਆਈ ਹੈ। ਮਹਾਂਪੁਰਸ਼ ਕਹਿੰਦੇ ਜਿੰਨੀ ਕੁ ਦੂਰੋਂ ਆਇਆ ਉਹਨੂੰ ਉਨੀ ਲੰਮੀ ਮੰਜ਼ਿਲ ਕਰਨੀ ਪਈ ਹੈ ਤੈਅ, ਅਤੇ ਕਈ ਨਾਭਿਓਂ ਆਏ ਨੇ, ਕਈ ਲਾਹੌਰਾਂ ਪਿੰਡੋਂ ਵੀ ਆਏ ਹੋਣਗੇ। ਜਿਹੜੇ ਨੇੜੇ ਨੇ ਉਹਨਾਂ ਤੇ ਛੇਤੀ ਆ ਜਾਣਾ, ਦੂਰ ਵਾਲੇ ਨੂੰ ਟਾਈਮ ਵੀ ਲੱਗਦਾ। ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਕਈਆਂ ਦੇ ਹਿਰਦੇ ਉੱਤੇ ਤੇ ਇੰਨੀ ਮਲ ਪਈ ਹੈ, ਜਨਮ ਜਨਮ ਕਿਸ ਮਨ ਕੋ ਮਲ ਲੱਗੀ, ਜਿੰਨਾ ਕੱਪੜਾ ਮੈਲਾ ਉਹਨੂੰ ਜ਼ਿਆਦਾ ਸਾਬਣ ਲਾਉਣੀ ਪਵੇਗੀ, ਅਤੇ ਜੇ ਮਾੜਾ ਮੋਟਾ ਇੱਕ ਵਾਰੀ ਧੋ ਕੇ ਸਾਫ਼ ਹੋ ਜਾਂਦਾ। ਮਹਾਰਾਜ ਕਹਿੰਦੇ ਜਿੰਨੀ ਦੂਰ ਹੈ ਉਨੀ ਸਾਧਨਾ ਜ਼ਿਆਦਾ ਕਰਨੀ ਪੈਂਦੀ ਹੈ, ਅਤੇ ਕਈਆਂ ਦਾ ਸਾਧ ਸੰਗਤ ਜੀ ਥੋੜ੍ਹੇ ਚਿਰ 'ਚ ਕਿਰਪਾ ਹੋ ਕੇ ਉਹ ਗਿਆਨ ਦਾ ਅਧਿਕਾਰੀ ਬਣ ਜਾਂਦਾ। ਕਹਿੰਦੇ ਚੱਲਿਆ ਜਿਹੜਾ ਉਹ ਪਹੁੰਚ ਜਾਏਗਾ। ਜਦੋਂ ਆਪਾਂ ਇੱਕ ਵਾਰੀ ਵਾਹਿਗੁਰੂ ਕਹਿੰਦੇ ਹਾਂ ਤਾਂ ਆਪਣੀ ਇੱਕ ਕਦਮ ਪਰਮਾਤਮਾ ਵੱਲ ਚਲੀ ਜਾਂਦੀ ਹੈ। ਇੱਕ ਵਾਰੀ ਵਾਹਿਗੁਰੂ ਆਖਿਆ ਤੇ ਇੰਨਾ ਆਪਣਾ ਰਸਤਾ ਘਟ ਜਾਂਦਾ, ਅਤੇ ਜਿੰਨੀ ਛੇਤੀ ਜਾਣਾ ਉਸ ਦੇਸ਼ ਵਿੱਚ ਉਨਾ ਜ਼ਿਆਦਾ ਜਪਣਾ ਚਾਹੀਦਾ। ਪੂਛਤ ਪਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਤਨ ਸੇ ਜਾਈਏ। ਗੱਲਾਂ ਨਾਲ ਨਹੀਂ ਜਪਣਾ ਸ਼ੁਰੂ ਕਰੋ। ਮਾਰਗ ਨੇ ਜਿੰਨਾ ਜਪੀ ਜਾਓਗੇ ਉਨਾ ਉਹਦੇ ਨੇੜੇ ਚਲੇ ਜਾਓਗੇ, ਤੇ ਜਦੋਂ ਵਿਸਰ ਗਿਆ ਨਹੀਂ ਨਾਮ ਜਪਦੇ, ਸਾਰਾ ਦਿਨ ਚੁਗਲੀਆਂ ਨਿੰਦਿਆ ਗੱਪਾਂ ਵਕੀਲੀ, ਉਨਾ ਹੀ ਰੱਬ ਤੋਂ ਦੂਰ ਜਾਈ ਜਾਂਦੇ। ਇਸ ਕਰਕੇ ਮਨੁੱਖਾ ਜਨਮ ਮਿਲਿਆ, ਬਹੁਤ ਸਮਾਂ ਜੁਨੀਆਂ ਚ ਭਟਕਦਿਆਂ ਲੰਘ ਗਿਆ, ਇਹ ਚਾਂਸ ਮਿਲਿਆ ਕਿਤੇ ਐਵੇਂ ਨਾ ਚੱਲਿਆ ਜਾਏ। ਪਹਿਲਾਂ ਗੁਰੂ ਵਾਲੇ ਬਣੋ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਵੱਟ ਦਾ ਅੰਮ੍ਰਿਤ ਛਕੋ। ਜਿਹੜੇ ਗੁਰੂ ਵਾਲੇ ਬਣੇ ਹੋਏ ਹੋ ਉਹ ਗੁਰੂ ਦੇ ਸ਼ਬਦ ਦੀ ਕਮਾਈ ਕਰੋ। ਸੰਗਤ ਵਿੱਚ ਆ ਕੇ ਸ਼ੌਂਕ ਲੱਗਣ ਲੱਗਦਾ। ਸਾਧਸੰਗ ਜੀ ਜਿਹੜੇ ਸੰਗਤ ਕਰਦੇ ਰਹਿੰਦੇ ਨੇ ਉਹਨਾਂ ਦਾ ਮਨ ਗੁਰੂ ਨਾਲ ਸ਼ਬਦ ਨਾਲ ਜੁੜਿਆ ਰਹਿੰਦਾ। ਜਿਹੜੇ ਸੰਗਤ ਛੱਡ ਦਿੰਦੇ ਨੇ ਉਹਨਾਂ ਉੱਤੇ ਫਿਰ ਮਾਇਆ ਦਾ ਪ੍ਰਭਾਵ ਹੋ ਜਾਂਦਾ ਹੈ। ਜਿਵੇਂ ਜੀਰੀ ਦੀ ਫਸਲ ਨੂੰ ਪਾਣੀ ਮਿਲਦਾ ਹੈ, ਹਰੀ ਰਹਿੰਦੀ ਹੈ, ਤੇ ਜੇ ਕਿਤੇ ਤੇੜਾਂ ਪਟ ਜਾਣ, ਸੁੱਕ ਜਾਏ ਪਾਣੀ, ਫਿਰ ਨਦੀਨ ਤੋਂ ਬਿਨਾਂ ਉਹਦੇ ਚ ਕੱਖ ਨਹੀਂ ਹੁੰਦਾ ਹੈ। ਸਤ ਸੰਗਤ ਵਿੱਚ ਆ ਕੇ ਵਿਚਾਰਾਂ ਦਾ ਪਾਣੀ ਇਸ ਮਨ ਨੂੰ ਮਿਲਦਾ ਹੈ, ਸ਼ਬਦ ਨਾਲ ਜੁੜ ਕੇ ਮਨੁੱਖਾ ਜਨਮ ਧਾਰਿਆ ਸਫਲਾ ਹੋ ਜਾਂਦਾ ਹੈ। ਸੋ ਆਓ, ਚਾਹੀਦਾ ਗੁਰੂ ਵਾਲੇ ਬਣ ਕੇ ਗੁਰਦੇਵ ਦੇਹ ਤੇ ਚੱਲ ਕੇ ਲੋਕ ਸੁਖੀਏ, ਪਰ ਲੋਕ ਸੇਲੇ ਹੋਣਾ ਚਾਹੀਦਾ। ਜਿਨ੍ਹਾਂ ਸੰਗਤਾਂ ਨੇ ਜਮਰਤ ਪਾਨ ਕੀਤਾ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ, ਤੇ ਜਿਨ੍ਹਾਂ ਨੇ ਨਹੀਂ ਛਕਿਆ ਉਹਨਾਂ ਨੂੰ ਬੇਨਤੀ, ਅਮਰ ਛਕੋ, ਸਿੰਘ ਸਜੋ, ਆਪਣੇ ਜਨਮ ਸਫਲਾ ਕਰੋ। ਅੱਗੇ ਹੁਣ ਸਮਾਂ ਨਹੀਂ ਆਗਿਆ ਦਿੰਦਾ, ਗੁਰੂ ਸਤੋਤਰ ਚ ਬੋਲੋ, ਅਰਦਾਸ, ਹੁਕਮਨਾਮੇ ਸੁਣ ਕੇ ਅਗਲਾ ਪ੍ਰੋਗਰਾਮ ਸਾਰੇ ਮਹੀਨੇ ਦਾ ਜਿੱਥੇ ਜਿੱਥੇ ਦੀਵਾਨ ਨੇ, ਫਿਰ ਸੰਗਤਾਂ ਨੇ ਮਾਰ ਦੇ ਸਰੂਪ ਨੂੰ ਨਿੱਘੀ ਵਿਦਾਇਗੀ ਦੇ ਕੇ ਲੰਗਰ ਛੱਕ ਕੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਆਪਣੇ ਘਰਾਂ ਨੂੰ ਫਿਰ ਚਾਲੇ ਪਾਉਣੇ ਹਨ।